रोज जमदे ने ते किन्ने मरदे ने, सच जेन स्तन विच पता नहीं किन्ने कु सैल रोज मर रहे ने ते किन्ने कु जी रहे ने। अपने आप च सृष्टि है, ताई क्या जो ब्रह्मंडे सोई पिंडे, जो ब्रह्मांड दी तरतीब है वह कुछ एदी है। पर आपां थोड़ा जे नूं समझिए, मेरी बेनती नूं समझियो, पंज तत् ने अप तेज बाए पृथ्वी आकाशा। बाणी ने बड़े सोहने शब्द तरतीब दित्ती, अप तेज बाए पृथ्वी, अप दा अर्थ है पानी, बाए दा अर्थ है वायु पवन, तेज दा अर्थ आपां करने आ अग, पृथ्वी दा अर्थ है मिट्टी, ते आकाश भी तत् है बाणी मुताबक। हुण इह पंजां तत्तां दे जिहड़े ने अगे पंज गुण ने, यह विकार कदों बनते ने, मैं सिर्फ इन्नी बेनती करनी, यह दोष भी बनते ने, यह विकार भी बनते ने। पंज तत् ने, पंजां तत्तां दा एक एक गुण है, पंजां तत्तां दे एक एक गुण नूं अपनाण वाले पंज ज्ञान इंद्रे ने, ते यही पंज ज्ञान इंद्रे जदों गुणां नूं दोष बना देंदे ने ते दोष विकार बन जांदे ने। पंज तत् इन्हां पंजां तत्तां दे फिर साडे अगे पंज गुण ने। पाणी दा गुण ओह है रस, अग दा गुण ओह है रूप, मिट्टी इहदा गुण है गंध, उस तो बाद असीं देखने आ आकाश है, इस दा जिहड़ा अपना गुण है ओह है शब्द, उस तो अगे पाई वायु हवा पवन, इहदा जो गुण है ओह है स्पर्श। इन्हां पंजां दे वख वख इको एक गुण है, ते फिर इन्हां गुणां नूं ग्रहण करन वाले साडे पंज इंद्रे ने। जिहड़ी जीभ है इह पाणी दा इंद्रा है असल विच, इही कारण कि असीं जदों भी किते खाण दी गल करने आ कहिंदे आ इहदे मूंह च पाणी आ गया, क्यों? क्योंकि इह इंद्रा ही पाणी दा है, पाणी इहदा रस है, ते जीभ रस चखदी, जीभ नूं रस दा पता है ना। हुण तुचा तां सारी ए, हथ दी वी चमड़ी है, कदी हथ उत्ते सब्जी भाजी रख के नहीं किसे दस्या भी इहदे विच मिठा लून मर्च किहो जी ए, पर जदों आ निक्के जे टुकड़े ते कोई चीज स्पर्श कर दी ए, इहनूं रब ने रस दा गुण दित्ता है, खिण च दस दिंदी मिठा के कौड़ा है। जल दा गुण रस, ते रस दा इंद्रा है साडी जीव। अग उस दा गुण है रूप, ते रूप दा इंद्रा, जोत दा इंद्रा जिहड़ा ओ अख है, यही कारण के अखां विच जोत होण दे बावजूद भी रात हनेरे विच नहीं दिसदा, क्योंकि देख भी तां तकदी जे बाहर मुखी जोत होवे। तां बेनती समझियो, हनेरे विच की अखां दी जोत खत्म हो गई? हनेरा काली बोली रात है, पर क्यों दिसदा नहीं? ये अखां दी जोत भी तां कम करदी जे बाहरों जोत होवेगी। हुण जिहड़ियां अखां ने ਇਹ ਨੇ ਰੂਪ, ਅੱਗ ਦਾ ਗੁਣ ਹੈ, ਤੇ ਇਸ ਦਾ ਇੰਦਰਾ ਹੈ ਸਾਡੀਆਂ ਅੱਖਾਂ। ਕਿਵੇਂ ਸਾਡਾ ਅੰਦਰ ਜੁੜਿਆ ਤੱਤਾਂ ਨਾਲ, ਤੇ ਜਿਉਂ ਜਿਉਂ ਕਿਸੇ ਦੇ ਅੰਦਰ ਤੱਤ ਦੀ ਬਹੁਤਾਤ ਹੁੰਦੀ ਏ, ਤੇ ਉਹਦੇ ਅੰਦਰ ਖਿਆਲ ਤੇ ਫੁਰਨੇ ਜ਼ਿਆਦਾ ਉਪਜਦੇ ਨੇ। ਪਾਣੀ, ਅੱਗ ਤੇ ਤੀਸਰਾ ਹੈ ਆ ਮਿੱਟੀ। ਇੱਕ ਇੱਕ ਸ਼ਬਦ ਆਪਾਂ ਲੈ ਲਈ, ਮਿੱਟੀ ਤੱਤ ਹੈ, ਤੇ ਇਸ ਦਾ ਜਿਹੜਾ ਗੁਣ ਹੈ ਉਹ ਗੰਧ ਹੈ, ਤੇ ਧਰਤੀ ਨਾਲ ਗੰਧ ਨਾਲ ਸੰਬੰਧ ਜਿਹੜਾ ਉਹ ਸਾਡੀ ਨਾਸਕਾ ਦਾ ਹੈ, ਇਹ ਇੰਦਰਾ ਨਾਸਕਾ ਹੈ। ਪਵਨ, ਹਵਾ ਇੱਕ ਤੱਤ ਹੈ, ਇਸ ਦਾ ਗੁਣ ਹੈ ਸਪਰਸ਼। ਹਵਾ ਜਿੰਨੀ ਮਰਜ਼ੀ ਤੇਜ਼ ਚੱਲਦੀ ਰਹੇ, ਪਰ ਯਾਦ ਰੱਖੋ ਕੰਨਾਂ ਨਾਲ ਉਹਦੀ ਸਾਊਂਡ ਸੁਣ ਕੇ ਸੁਭਾਅ ਦਾ ਪਤਾ ਨਹੀਂ ਲੱਗੇਗਾ। ਹਵਾ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਚਮੜੀ ਨੂੰ ਸਪਰਸ਼ ਕਰ ਦਈਏ, ਫਿਰ ਪਤਾ ਲੱਗਦਾ ਹਵਾ ਤੱਤੀ ਹੈ ਕਿ ਠੰਡੀ ਹੈ। ਉਹ ਸਪਰਸ਼ ਕਰੇ, ਤੁਚਾ ਵੀ ਇੱਕ ਇੰਦਰਾ ਹੈ, ਉਹ ਸਪਰਸ਼ ਕਰਦੀ। ਉਸ ਤੋਂ ਅੱਗੇ ਆਕਾਸ਼ ਹੈ, ਆਕਾਸ਼ ਦਾ ਗੁਣ ਅਰਜ਼ ਕੀਤੀ ਸ਼ਬਦ ਹੈ, ਤੇ ਸ਼ਬਦ ਨੂੰ ਗ੍ਰਹਿਣ ਕਰਨ ਵਾਲਾ ਸਾਡਾ ਸਰਵਣ ਹੈ। ਪਰਮਾਤਮਾ ਨੇ ਪੰਜ ਤੱਤਾਂ ਦੇ ਪੰਜ ਗੁਣ ਬਣਾਏ ਨੇ। ਇਹ ਦੋਸ਼ ਉਦੋਂ ਬਣ ਜਾਂਦੇ ਨੇ ਜਦੋਂ ਬੰਦਾ ਹੱਦੋਂ ਵੱਧ ਕੇ ਇਹਨਾਂ ਦੀ ਦੁਰਵਰਤੋਂ ਵੱਲ ਚੱਲ ਪੈਂਦਾ ਹੈ। ਹੈਨ ਗੁਣ ਹੀ ਦੋਸ਼ ਬਣਦਾ। ਹੁਣ ਮੱਛੀ, ਉਹਦੇ ਲਈ ਰਸ ਦੋਸ਼ ਬਣ ਗਿਆ, ਪਤੰਗਾ ਉਹਦੇ ਲਈ ਰੂਪ ਦੋਸ਼ ਬਣ ਗਿਆ, ਹਾਥੀ ਉਹਦੇ ਲਈ ਸਪਰਸ਼ ਦੋਸ਼ ਬਣ ਗਿਆ, ਹਰਨ ਉਹਦੇ ਲਈ ਕੰਨ ਦੋਸ਼ ਬਣ ਗਏ, ਭਵਰਾ ਉਹਦੇ ਲਈ ਗੰਧ ਦੋਸ਼ ਬਣ ਗਈ। ਹਜ਼ੂਰ ਨੇ ਕਿਹਾ ਜਦੋਂ ਇਹ ਇੱਕ ਇੱਕ ਟੇਢੀਆਂ ਮੇਢੀਆਂ ਚ ਜੂਨਾਂ ਚ ਵਰਤਣ ਵਾਲੇ ਇਹਨਾਂ ਦੇ ਵਿਚ ਗੁਣ ਦੋਸ਼ ਬਣਦੇ ਨੇ ਤੇ ਇਹ ਮਾਰੇ ਜਾਂਦੇ ਨੇ। ਬੰਦਿਆ ਤੂੰ ਇਕੱਲਾ ਏ ਤੇ ਜਦੋਂ ਤੇਰੇ ਪੰਜਾਂ ਇੰਦਰੀਆਂ ਨੂੰ ਇਹ ਗੁਣ ਦੋਸ਼ ਬਣ ਜਾਣ ਤੇ ਫਿਰ ਤੇਰੇ ਬਚਨ ਦੀ ਤਾਂ ਆਸ ਹੀ ਕੋਈ ਨੀ। ਅਸੀਂ ਦੇਖੋ ਸਤਿਗੁਰੂ ਨੇ ਬਹੁਤ ਗੂੜ ਗਿਆਨ ਕਿਰਪਾ ਕਰਕੇ ਵਿਚ ਰੱਖਿਆ, ਬਾਣੀ ਦੇ ਬਹੁਤ ਬਖਸ਼ਿਸ਼ ਕੀਤੀ, ਫਿਰ ਇਹ ਸਾਡੇ ਉਪਰ ਆਪਣਾ ਪੂਰਾ ਪ੍ਰਭਾਵ ਪਾਉਂਦੇ ਨੇ, ਪਰ ਫਿਰ ਵੀ ਅਗਾਂਹ ਤੁਰੀਏ। ਇਹਨਾਂ ਪੰਜਾਂ ਨੂੰ ਕਿਹੜਾ ਪ੍ਰੇਰਦਾ ਪਿਆ? ਇਹ ਭੌਂਕਦੇ ਨੇ ਤੇ ਸੁਬਹਾ ਤੋਂ ਸ਼ਾਮ ਤੱਕ ਭੌਂਕੀ ਜਾ ਰਹੇ ਨੇ। ਇਹਦਾ ਉੱਤਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤਾ, ਕਹਿਣ ਲੱਗੇ ਇਸ ਤਨ ਨੂੰ ਭੌਂਕਵਾਉਣ ਵਾਲਾ ਸਾਡਾ ਮਨ ਹੈ। ਇਹ ਕੀ ਕਰਦਾ ਹੈ? ਅੱਖਾਂ ਵੇਖਦੀਆਂ ਨੇ ਪਰ ਸਵਾਦ ਕੌਣ ਲੈ ਰਿਹਾ? ਪਿੱਛੇ ਬੈਠਾ ਮਨ ਪ੍ਰੇਰਦਾ ਨਾ। ਅਰਜ਼ ਮੈਂ ਕੀਤੀ ਕੋਈ ਪੈਰਾਂ ਦੀ ਆੜ ਸੁਣੇਗਾ ਕੁੱਤਾ ਭੌਂਕੇਗਾ, ਕੋਈ ਦਰਵਾਜ਼ੇ ਤੇ ਖੜਕਾਏਗਾ ਦਰਵਾਜ਼ਾ ਕੁੱਤਾ ਭੌਂਕੇਗਾ। ਇਹ ਤਨ ਦੇ ਇੰਦਰੇ ਵੀ ਤਾਂ ਭੌਂਕਦੇ ਨੇ, ਇਹਨਾਂ ਦੇ ਪਿੱਛੇ ਬੈਠਾ ਕੋਈ ਇਹਨਾਂ ਨੂੰ ਪ੍ਰੇਰਦਾ ਪਿਆ ਹੈ। ਅੱਖਾਂ ਚ ਬੈਠਾ ਵੇਖੀ ਜਾਂਦਾ ਮਨ, ਵੇਖਦੀਆਂ ਅੱਖਾਂ ਨੇ ਤੇ ਰਸ ਮਨ ਪਿਆ ਮਾਣਦਾ, ਸੁਣਦੇ ਕੰਨ ਨੇ ਤੇ ਸਵਾਦ ਮਨ ਲੈਂਦਾ ਪਿਆ, ਖਾਂਦੀ ਜੀਭ ਹੈ ਰਸ ਅੰਦਰ ਮਨ ਪਿਆ ਮਾਣਦਾ ਹੈ, ਚਲਦੇ ਪੈਰ ਨੇ ਤੇ ਖੁਸ਼ ਮਨ ਹੁੰਦਾ, ਕੰਮ ਹੱਥ ਕਰਦੇ ਨੇ ਇਹਨਾਂ ਵਿਚ ਵੀ ਮਨ ਵਰਤਦਾ। ਕਹਿਣ ਲੱਗੇ ਸੱਚ ਜਾਣੋ ਇਹਨਾਂ ਸਾਰਿਆਂ ਇੰਦਰੀਆਂ ਵਿਚ ਜਿਹੜੀ ਪ੍ਰੇਰਨਾ ਦਿੰਦਾ ਪਿਆ ਉਹ ਬੰਦੇ ਦਾ ਮਨ ਹੈ। ਭਾਈ ਸਾਹਿਬ ਦੀ ਰਚਨਾ ਹੈ ਕਿ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਅੱਖਾਂ ਵਿਚ ਬੈਠਾ ਮਨ ਵੇਖੀ ਜਾਂਦਾ ਤੇ ਇੰਨਾ ਚਲਾਕ ਹੈ। ਅੱਖਾਂ ਕਈ ਵਾਰੀ ਭੁੱਲ ਜਾਂਦੀਆਂ ਜੇ, ਪਰ ਮਨ ਇੰਨਾ ਤੇਜ਼ ਏ ਜੋ ਕੁਝ ਦੇਖਦਾ ਇੱਕ ਖਿੰਨ ਦੇਖੇ ਚਲਕਾਰੇ ਨੂੰ ਅੰਦਰ ਸਮਾ ਜਾਂਦਾ। ਅੱਖਾਂ ਦੀ ਦੁਰਵਰਤੋਂ ਕਰਕੇ ਕਹਿੰਦਾ ਤੁਹਾਡਾ ਕੰਮ ਖਤਮ, ਤੁਸੀਂ ਇੱਕ ਵਾਰੀ ਮੇਰੇ ਤੱਕ ਪਹੁੰਚਾਉਣਾ ਸੀ, ਹੁਣ ਮੈਂ ਤੁਹਾਡੇ ਤੋਂ ਬਿਨਾਂ ਵੀ ਉਹਨੂੰ ਦੇਖ ਸਕਣਾ। ਅੱਖਾਂ ਤੋਂ ਬਿਨਾਂ ਇਹੀ ਕਾਰਨ ਕਿ ਬੰਦਾ ਜਦੋਂ ਬੈਠਦਾ ਨੇਤਰ ਬੰਦ ਕਰਦਾ ਭੱਜਦਾ ਕਿਉਂ ਏ? ਕਿਉਂਕਿ ਮਨ ਸਾਰੇ ਨੈਗੇਟਿਵ ਬਾਹਰ ਕੱਢੀ ਜਾਂਦਾ ਹੈ, ਕਿਆ ਕੁਝ ਮੈਂ ਤੇਰੇ ਤੋਂ ਲੈ ਲਿਆ। ਅੱਖੀ ਅੰਦਰ ਵੇਖਦਾ ਕਰ ਚੋਜ ਵਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ। ਕੰਨਾਂ ਵਿਚ ਬੈਠਾ ਮਨ ਸੁਣੀ ਜਾ ਰਿਹਾ, ਸਰੋਤ ਕਰਕੇ ਸੁਣਦਾ, ਆਖਾਣ ਵਿਖਾਣਾ ਤੇ ਜੋ ਕੁਝ ਕੰਨਾਂ ਨਾਲ ਸੁਣਦਾ ਫਿਰ ਮੂੰਹ ਤੋਂ ਇੱਕੋ ਦਮ ਵਿਖਾਨਣ ਲੱਗ ਪੈਂਦਾ, ਬੋਲਣ ਲੱਗ ਪੈਂਦਾ। ਕੌਣ ਬੋਲ ਰਿਹਾ? ਮਨ। ਹਜ਼ੂਰ ਨੇ ਕਿਹਾ ਜੀਭ ਹੈ ਅੰਦਰ ਬੋਲਦਾ ਬਹੁ ਸਾਧ ਲੁਭਾਣਾ, ਜ਼ਬਾਨ ਵਿਚ ਬੋਲਦਾ ਵੀ ਏ ਤੇ ਸਵਾਦ ਵੀ ਚੱਖਦਾ। ਹੱਥੀ ਕਿਰਤ ਕਮਾਮ ਦਾ ਪੱਗ ਚੱਲੈ ਸੁਜਾਣਾ। ਕਹਿਣ ਲੱਗੇ ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ, ਇੱਕ ਮਨ ਏ ਜਿਹੜਾ ਰਾਜਾ ਬਣ ਕੇ ਸਾਰੀਆਂ ਇੰਦਰੀਆਂ ਨੂੰ ਕਾਬੂ ਕਰੀ ਬੈਠਾ ਹੈ। ਇਹ ਪ੍ਰੇਰਦਾ ਹੈ। ਪਰ ਅੱਜ ਤੱਕ ਕੋਈ ਬੰਦਾ ਇਸ ਤਨ ਦੀ ਤ੍ਰਿਪਤੀ ਵਿਚੋਂ, ਇਹਨੇ ਵਿਸ਼ੇ ਵਾਸ਼ਨਾਵਾਂ ਇਸ ਮਨ ਦੀ ਇਸ ਖੇਡ ਵਿਚੋਂ ਕਦੀ ਕੋ ਰਜੇ? ਆਓ ਅਸੀਂ ਬਾਣੀ ਚ ਦੇਖ ਲਈਏ। ਬਾਬਾ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਇਹ ਇੰਨਾ ਭੌਂਕਦਾ ਕਦੀ ਤ੍ਰਿਪਤ ਨਹੀਂ ਹੁੰਦਾ, ਇਹਦੀਆਂ ਅੱਖਾਂ ਨੂੰ ਤ੍ਰਿਪਤ ਕਰੋਗੇ ਤੇ ਕੰਨਾਂ ਲਈ ਭੌਂਕਣ ਲੱਗ ਪਏਗਾ, ਕੰਨਾਂ ਨੂੰ ਤ੍ਰਿਪਤ ਕਰੋਗੇ ਜੀਭ ਦੀ ਖਾਤਰ ਭੌਂਕਣ ਲੱਗ ਪਏਗਾ, ਜੀਭ ਨੂੰ ਤ੍ਰਿਪਤ ਕਰੋਗੇ ਤੇ ਸਪਰਸ਼ ਲਈ ਭੌਂਕਣ ਲੱਗ ਪਵੇਗਾ। ਮੇਰੀ ਬੇਨਤੀ ਸਮਝ ਗਏ ਹੋਵੋਗੇ? ਸਪਰਸ਼ ਲਈ ਭੌਂਕੇਗਾ, ਇਹਦੇ ਅੰਦਰ ਟਿਕਾ ਨਹੀਂ। ਤੇ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਮੇਰੀ ਗੱਲ ਤੱਤ ਦੀ ਸਮਝ ਲੈ ਕਿ ਬਲਦੀ ਹੋਈ ਅੱਗ ਤੇ ਲੱਕੜਾਂ ਦੇ ਢੇਰ ਸੱਟੀ ਜਾ, ਇਹਦੇ ਕਦੀ ਨਹੀਂ ਉਹ ਰਜਣਾ। ਸੱਚ ਜਾਣ ਕਿ ਜਿਵੇਂ ਅੱਗ ਲੱਕੜਾਂ ਦੇ ਢੇਰ ਨਾਲ ਇੰਧਨ ਨਾਲ ਕਦੀ ਤ੍ਰਿਪਤ ਨਹੀਂ ਹੋਈ, ਤੇ ਇਹ ਇੰਦਰੇ ਜੇ ਮਰਦੇ ਦਮ ਤੱਕ ਤੂੰ ਵਾਸ਼ਨਾ ਭੋਗੀ ਜੇ ਨਾ ਕਦੀ ਰਜਣਾ ਨਹੀਂ, ਕਦੀ ਨਹੀਂ ਰਚੇ। ਬਾਬਾ ਫਰੀਦ ਕਹਿੰਦੇ ਨੇ ਕਿਉਂ ਮੈਂ ਕੰਨੇ ਬੁੱਝੀ ਦੇ ਦਿੱਤੇ? ਕਿਉਂਕਿ ਮੈਨੂੰ ਪਤਾ ਇਹਨੇ ਕਦੀ ਤ੍ਰਿਪਤ ਨਹੀਂ ਖੋਣਾ। ਤਾਂ ਹੀ ਗੁਰੂ ਜੀ ਨੇ ਕਿਹਾ ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ। ਮੈਂ ਉਸ ਬੇਨਤੀ ਤੇ ਆ ਰਿਹਾ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨੀ ਧਰਾਪੈ ਬਿਨਾਂ ਹਰ ਕਹਾਂ ਅਗਾਈ। ਕਹਿੰਦੇ ਨੇ ਜਿਵੇਂ ਅੱਗ ਜਿਤਨਾ ਮਰਜ਼ੀ ਲੱਕੜਾਂ ਪਾਈ ਜੋ ਕਦੀ ਰੱਜਦੀ ਨਹੀਂ, ਤੇ ਬੰਦੇ ਦਾ ਅੰਦਰ ਵਾਲਾ ਮਨ ਵੀ ਤੇ ਇੰਦਰੇ ਵੀ ਕਦੀ ਤ੍ਰਿਪਤ ਨਹੀਂ ਹੋਏ। ਗੁਰਮੁਖੋ ਥੱਕ ਜਾਂਦੇ ਨੇ ਪਰ ਅੱਕਦੇ ਨਹੀਂ। ਇੱਕ ਵਾਰ ਅਰਜ਼ ਕੀਤੀ ਸੀ, ਥੱਕਣਾ ਤੇ ਅੱਕਣਾ ਦੋਨਾਂ ਚ ਫਰਕ ਹੈ। ਥੱਕ ਜਾਂਦੇ ਨੇ ਅੰਦਰ ਤਾਕਤ ਨਹੀਂ ਪਰ ਅੱਕੇ ਨਹੀਂ, ਅਜੇ ਤ੍ਰਿਪਤ ਨਹੀਂ ਹੋਏ। ਹਜ਼ੂਰ ਨੇ ਤਾਂ ਇੱਥੋਂ ਤੱਕ ਬਾਣੀ ਚ ਕਿਹਾ ਸੀ ਇਸ ਨੂੰ ਮੰਨੀਏ। ਕਹਿੰਦੇ ਨੇ ਬੰਦੇ ਦੇ ਕੇਸ ਚਿੱਟੇ ਹੋ ਗਏ ਨੇ। ਬੰਦਾ ਮੀਨਸ ਕੱਲਾ ਹੀ ਮਰਦ ਨਹੀਂ, ਮੇਲ ਫੀਮੇਲ ਕੋਈ ਵੀ ਹੋਵੇ, ਕੇਸ ਚਿੱਟੇ ਨੇ, ਗਲੇ ਵਿੱਚੋਂ ਸ਼ਬਦਾਂ ਦੀ ਮੌਤ ਹੋ ਚੁੱਕੀ ਹੈ, ਆਵਾਜ਼ ਨਹੀਂ, ਅੱਖਾਂ ਵਿੱਚੋਂ ਪਾਣੀ ਹੈ, ਧੁੰਦਲਾ ਦਿਸਦਾ, ਕਈ ਵਾਰੀ ਦਿਸਦਾ ਵੀ ਨਹੀਂ। ਕਹਿੰਦੇ ਨੇ ਖਾਰ ਇੰਦਰਾ ਨਿਡਾਲ ਹੋ ਚੁੱਕਾ ਹੈ, ਪਰ ਜੇ ਕਿਤੇ ਉਹਦੇ ਕੋਲ ਬੈਠ ਕੇ ਦੇਖੋ ਬੰਦਗੀ ਨਹੀਂ, ਉਹਦੇ ਅੰਦਰ ਅਜੇ ਵੀ ਕਾਮ ਵਾਸ਼ਨਾ ਦੀ ਮਧਾਣੀ ਮੰਥਨ ਪਈ ਕਰਦੀ ਹੈ। ਥੱਕ ਗਏ ਇੰਦਰੇ ਪਰ ਅੰਦਰ ਨਹੀਂ ਅੱਕਿਆ। ਬਾਬਾ ਜੀ ਨੇ ਕਿਹਾ ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ ਸ੍ਰੀ ਰਾਗ। ਪੁੰਡਰ ਕੇਸ ਜਿਵੇਂ ਪੁੰਡਰੀਕ ਕਮਲ ਦਾ ਫੁੱਲ ਚਿੱਟਾ, ਕੇਸ ਚਿੱਟੇ ਹੋ ਗਏ। ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ ਲੋਚਨ ਸ਼ਰਮੈ ਬੁੱਧ ਬਲ ਨਾਠੀ ਤਾਂ ਕਾਮ ਪਵਸ ਮਦਾਨੀ। ਅੱਖਾਂ ਵੀ ਚਲੀਆਂ ਗਈਆਂ, ਇੱਥੋਂ ਤੱਕ ਬੰਦੇ ਨੂੰ ਬੋਲਣਾ ਵੀ ਭੁੱਲ ਗਿਆ, ਅਕਲ ਵੀ ਚਲੀ ਗਈ, ਪਰ ਵਾਸ਼ਨਾ ਇੰਨੀ ਭੈੜੀ ਏ ਅਕਲ ਜਾਣ ਦੇ ਬਾਵਜੂਦ ਵੀ ਵਾਸ਼ਨਾ ਨਹੀਂ ਗਈ, ਵਾਸ਼ਨਾ ਅੰਦਰ ਟਿਕੀ ਹੈ। ਹਜ਼ੂਰ ਨੇ ਕਿਹਾ ਕਿ ਦੇਖੋ ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨੀ ਧਰਾਪੈ ਬਿਨ ਹਰ ਕਹਾਂ ਆਗਾਹੀ। ਇਹ ਰੱਜਦਾ ਨੀ ਤ੍ਰਿਪਤ ਨੀ ਹੁੰਦਾ। ਹਜ਼ੂਰ ਨੇ ਕਿਹਾ ਆਖਣ ਆਖਣ ਰੱਜਿਆ, ਆਖ ਆ ਕੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਨਹੀਂ ਰੱਜਿਆ ਮੂੰਹ, ਸੋਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ, ਅੱਖਾਂ ਨੀ ਰੱਜੀਆਂ, ਮੂੰਹ ਨੀ ਰੱਜਿਆ, ਤੇ ਮਹਾਰਾਜ ਕਿਵੇਂ ਤ੍ਰਿਪਤ ਹੋਵੇਗਾ। ਕਹਿਣ ਲੱਗੇ ਪਿਆਰਿਆ ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ। ਜੇ ਉਸ ਪਰਮਾਤਮਾ ਨੂੰ ਗਾਏ, ਇਸ ਦੀ ਵਿਆਖਿਆ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਕੀਤੀ। ਕਹਿਣ ਲੱਗੇ ਅੱਖੀ ਵੇਖ ਨਾ ਰੱਜੀ ਰੱਜੀਆਂ ਬਹੁ ਰੰਗ ਤਮਾਸ਼ੇ, ਇਹ ਤਨ ਭੌਂਕਣਾ। ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਦੀਬ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਗਾਸੇ, ਉਹ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਇਹ ਤਨ ਭੌਂਕਣਾ। ਤੇ ਫਿਰ ਦੇਖੋ ਜੋ ਕੁਝ ਕਰ ਰਿਹਾ, ਜੋ ਸਾਡੀ ਫਿਲੋਸਫੀ ਗੁਰਮਤ ਨੇ ਜੋ ਕਿਹਾ, ਕਿਉਂਕਿ ਇਸਲਾਮ ਤੇ ਅਸਾਈਤ ਨਹੀਂ ਇਸ ਥਾਂ ਤੇ ਸਾਡੇ ਨਾਲ ਉਹ ਸਹਿਮਤ ਨਹੀਂ, ਉਹਨਾਂ ਦੇ ਵਿਚਾਰ ਆਪਣੇ, ਉਹ ਆਵਾਗਮਨ ਨੂੰ ਨਹੀਂ ਸਵੀਕਾਰਦੇ ਵੀ ਬੰਦੇ ਨੇ ਜਨਮ ਕੇ ਪਰਤ ਕੇ ਮਰਨਾ ਜੰਮਣਾ ਹੈ, ਆਵਾਗਮਨ ਨਹੀਂ ਮੰਨਦੇ। ਇੱਥੋਂ ਤੱਕ ਬਾਬਾ ਫਰੀਦ ਸਾਹਿਬ ਦੀ ਰਚਨਾ ਨੂੰ ਸਵੀਕਾਰਿਆ, ਪਰ ਆਵਾਗਮਨ ਬਾਬਾ ਫਰੀਦ ਨੇ ਵੀ ਨਹੀਂ ਮੰਨਿਆ। ਉਹ ਵੀ ਕਹਿ ਰਹੇ ਨੇ ਗੋਰ ਨਿਮਾਣੀ ਸੱਡ ਕਰੇ, ਜਾਂ ਕਹਿ ਰਹੇ ਨੇ ਕਿ ਗੋਰਾਂ ਸੇ ਨਿਮਾਣੀਆਂ ਬੈਸਣ ਰੂਹਾਂ ਮੱਲ, ਜਾਂ ਇਹ ਕਹਿ ਰਹੇ ਨੇ ਕਿ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਇਹ ਤਨ ਖੋਸ਼ੀ ਖਾਕ ਨਿਮਾਣੀ ਗੋਰ ਘਰੇ। ਪਰ ਗੁਰਮਤ ਨੇ ਇੱਕ ਸ਼ਬਦ ਹੋਰ ਕਿਹਾ ਜਿਹੜਾ ਅਸੀਂ ਪੜ੍ਹਨੇ ਕਿ ਬੰਦੇ ਦਾ ਸਰੀਰ ਸੜ ਗਿਆ ਤੇ ਅੰਦਰ ਦਾ ਪਤਾ ਹੀ ਨਹੀਂ ਕਿੱਥੇ ਚਲਾ ਗਿਆ, ਪਰ ਬਾਬਾ ਸਾਹਿਬ ਕਹਿ ਰਹੇ ਨੇ ਕਬਰ ਚ ਇੱਕ ਦੱਜਾ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਹ ਸੱਟੀਆਂ, ਇੱਕ ਪੀਪ ਰਹੱਸਣ ਪਾਏ। ਇਹ ਤਨ ਦੀ ਕਿਰਿਆ, ਕਿਸੇ ਨੂੰ ਸਾੜ ਦਿੱਤਾ, ਕਿਸੇ ਨੂੰ ਜਲ ਪ੍ਰਵਾਹ ਕੀਤਾ, ਕਿਸੇ ਦੇ ਤਨ ਨੂੰ ਕੁੱਤੇ ਕਾਂ ਨੋਚ ਕੇ ਖਾ ਗਏ, ਇੱਕ ਪੀਪ ਰਹੱਸਣ ਪਾਏ, ਕਿਸੇ ਨੂੰ ਖੂਹ ਸੜ ਦਿੱਤਾ, ਨਾਨਕ ਏਵ ਨਾ ਜਾਪੀ ਕਿੱਥੇ ਜਾਏ, ਸਮਾਏ ਤਨ ਹੀ ਪਿਆ ਅੰਦਰ ਵਾਲੇ ਦਾ ਪਤਾ ਹੀ ਨਹੀਂ ਕਿੱਥੇ ਚਲਾ ਗਿਆ। ਪਰ ਬਾਬਾ ਜੀ ਕਹਿ ਰਹੇ ਨੇ ਗੋਰ ਨਿਮਾਣੀ ਸੱਡ ਕਰੇ। ਦੇਖੋ ਗੁਰੂ ਸਾਹਿਬ ਕੈਸੀ ਕਿਰਪਾ ਕੀਤੀ ਇਹਨੂੰ ਥੋੜਾ ਜਿਹਾ ਉੱਪਰ ਉੱਠ ਕੇ। ਅਸੀਂ ਤਾਂ ਨਿੱਕੀ ਨਿੱਕੀ ਗੱਲ ਦਾ ਵਾਦ ਵਿਵਾਦ ਖੜਾ ਕਰਨੇ ਆ, ਅਸਲੀਅਤ ਜੇ ਸਾਡੀ ਨਾ ਮੰਜ਼ਿਲ ਗੁਰੂ ਏ ਤੇ ਨਾ ਪਰਮਾਤਮਾ ਹੈ। ਜਦੋਂ ਤੁਰੀ ਦੇ ਰਸਤੇ ਵਿੱਚ ਕੰਡੇ ਮੋੜੇ ਰੋਕਦੇ ਨੇ, ਪਰ ਸਿਆਣੇ ਬੰਦੇ ਕਦੀ ਕੰਡਿਆਂ ਕੋਲ ਬੈਠ ਕੇ ਉਹਨਾਂ ਦੇ ਕੋਲ ਰੁਕਦੇ ਨਹੀਂ, ਉਹ ਕੰਡਿਆਂ ਨੂੰ ਇੱਕ ਪਾਸੇ ਛੱਡ ਕੇ ਝਰੀਟਾਂ ਸਹਿ ਲੈਂਦੇ ਨੇ, ਪਰ ਕੰਡਿਆਂ ਕੋਲ ਖਲੋਂਦੇ ਨਹੀਂ। ਕਹਿਣ ਲੱਗੇ ਕੰਡੇ ਦੀ ਤਾਂ ਮੰਜ਼ਿਲ ਹੀ ਏਵੇ ਕਿ ਜਿਹੜਾ ਇੱਥੋਂ ਲੰਘਿਆ ਉਹਦੇ ਪੈਰਾਂ ਥੱਲੇ ਚੁੱਭ ਕੇ ਉਹਨੂੰ ਖੇਦ ਮੈਂ ਦੇਣਾ, ਪਰ ਮੈਂ ਇਹਦੇ ਤੋਂ ਕੀ ਲੈਣਾ, ਜਿਹਦੀ ਮਰਜ਼ੀ ਸੀ ਝਰੀਟ ਲਾ ਗਿਆ, ਪਰ ਮੇਰੀ ਮੰਜ਼ਿਲ ਹੋਰ ਹੈ। ਉਹ ਕੰਡਿਆਂ ਨੂੰ ਲਤਾੜ ਕੇ ਵੀ ਆਪਣੀ ਮੰਜ਼ਿਲ ਵੱਲ ਜਾਂਦਾ ਹੈ, ਮੰਜ਼ਿਲ ਵੱਲ ਤੁਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹ ਕਹਿ ਰਹੇ ਨੇ, ਦੇਖੋ ਆਪਣੇ ਵਿਸ਼ੇ ਵੱਲ ਆਪਾਂ ਆਈਏ, ਕਿ ਉਹਨਾਂ ਨੇ ਇਸ ਵਾਦ ਵਿਵਾਦ ਚ ਇਹ ਨਹੀਂ ਕਿਹਾ ਬਾਬਾ ਫਰੀਦ ਨਹੀਂ ਮੰਨ ਰਿਹਾ, ਇੰਨੀ ਕੱਟੜਤਾ ਨਹੀਂ ਗੁਰਮੁਖੋ। ਉਹਨਾਂ ਕਿਹਾ ਕਿ ਇਹ ਤਾਂ ਮਰਨ ਤੋਂ ਬਾਅਦ ਦੀ ਗੱਲ ਹੈ ਕਿ ਕਬਰ ਚ ਜਾਣਾ ਕਿੱਥੇ ਜਾਣਾ, ਪਰ ਜਿਹੜੀ ਗੱਲ ਬਾਬਾ ਸਾਹਿਬ ਕਹਿ ਰਹੇ ਨੇ ਪਿਆਰੇ ਅੱਲਾ ਲੱਗੇ, ਜਿਹੜਾ ਅੱਲਾ ਨਾਲ ਲੱਗ ਗਿਆ ਉਹਨੇ ਕਬਰਾਂ ਚ ਕੀ ਜਾਣਾ, ਉਹ ਅੱਲਾ ਕੋਲ ਹੀ ਜਾਏਗਾ ਜਿੱਥੇ ਉਹ ਜੁੜਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਇਹਨੂੰ ਸਵੀਕਾਰਿਆ, ਇਹਨੂੰ ਪ੍ਰਵਾਨ ਕੀਤਾ। ਇਹ ਤਨ ਭੌਂਕਦਾ ਪਿਆ ਹੈ, ਤਨ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ ਇਹ ਰੱਜਿਆ ਕਦੀ ਨਹੀਂ, ਤ੍ਰਿਪਤ ਕਦੀ ਨਹੀਂ ਹੋਇਆ। ਫਿਰ ਜਿਹੜੀ ਮੈਂ ਅਸਲ ਅਰਜ਼ ਕਰਨੀ ਚਾਹੁੰਦਾ, ਜੋ ਕੁਝ ਅਸੀਂ ਆਪਣੇ ਜੀਵਨ ਚ ਕਰ ਰਹੇ ਹਾਂ, ਇਹ ਤਾਂ ਸਾਨੂੰ ਪਤਾ ਵੀ ਆਪਾਂ ਮਰਨਾ, ਪਰ ਇਹ ਅਹਿਸਾਸ ਨਹੀਂ ਮੈਂ ਮਰਨਾ ਹੈ। ਧਿਆਨ ਦਿਆ ਜੀ, ਇਹ ਪਤਾ ਮੈਂ ਆਪਾਂ ਮਰਨਾ, ਆਪਾਂ ਮਰਨਾ ਦਰ ਤੇ ਸਾਰੇ ਮਰਨਗੇ, ਪਰ ਇਹ ਨਹੀਂ ਪਤਾ ਮੈਂ ਮਰਨਾ। ਜਦੋਂ ਮੈਂ ਮਰਨਾ ਦੀ ਗੱਲ ਚੱਲਦੀ, ਬੰਦੇ ਨੂੰ ਸਮਝ ਜਦੋਂ ਪੈਂਦੀ ਹੈ ਵੀ ਅਸਲ ਵਿੱਚ ਜੀਵਨ ਕੀ ਹੈ। ਜਿਹੜੀ ਅਰਜ਼ ਮੈਂ ਕਰਨੀ, ਅਸੀਂ ਤਨ ਅੱਗੇ ਕਿਵੇਂ ਬਦਲਨੇ ਆ, ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਇਹਦੇ ਤੋਂ ਬਾਹਰ ਨਿਕਲ ਕੇ ਨਹੀਂ। ਪਿਆਰਿਓ, ਜਿਹੜੀ ਵਾਸ਼ਨਾ ਰੱਖ ਕੇ ਬੰਦੇ ਦਾ ਅੰਤ ਹੁੰਦਾ ਹੈ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਵਾਸ਼ਨਾ ਹੀ ਅਗਲਾ ਚੋਲਾ ਹੈ। ਭਾਈ ਸਾਹਿਬ ਦੇ ਬਚਨ ਨੇ ਗੁਰਦਾਸ ਜੀ ਦੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਵੇ। ਮੇਰ ਸਰੀਰ ਕਾ ਅਰਥ ਕੀ ਹੈ? ਮੇਰ ਦਾ ਅਖਰੀ ਅਰਥ ਹੁੰਦਾ ਪਹਾੜ, ਤੇ ਮੇਰ ਦਾ ਅਰਥ ਹੈ ਆਤਮਾ। ਜੁਗ ਜੁਗ ਮੇਰ ਸਰੀਰ ਕਾ, ਕਿ ਮੇਰੇ ਸਰੀਰ ਦਾ ਜਿਹੜਾ ਮੇਰੂ ਹੈ, ਪਹਾੜ ਹੈ, ਆਤਮਾ ਹੈ, ਇਹ ਤਨ ਕਿਵੇਂ ਧਾਰਨ ਕਰਦਾ? ਵਾਸ਼ਨਾ ਵੱਧਾ ਆਵੇ ਜਾਵੇ, ਜਿਹੋ ਜੀ ਵਾਸ਼ਨਾ ਵਿੱਚ ਵੱਧਾ ਹੈ ਉਹੋ ਜਿਹਾ ਆਉਣਾ ਤੇ ਇਹੋ ਜਿਹਾ ਜਾਣਾ ਹੈ। ਹੁਣ ਆਪਾਂ ਕਹਾਂਗੇ ਜੀ ਇਹ ਤੇ ਪੁਰਾਤਨ ਗੱਲ, ਪਰ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਲਵਾਈਏ ਆਪਾਂ, ਕਿ ਜਿਹੜੀ ਵਾਸ਼ ਨਾਲ ਬੰਦਾ ਅੰਦਰ ਮਰਦਾ ਹੈ, ਅਗਲਾ ਜਨਮ ਉਹਦਾ ਉਹ ਕੁਛ ਹੀ ਹੈ। ਇਹੀ ਕਾਰਨ ਮੈਂ ਕਈ ਵਾਰੀ ਬੇਨਤੀ ਕਰਨਾ ਕਿ ਗੁਰਮਤ ਵਿੱਚ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਤਨ ਛੱਡਿਆ ਨਾ, ਉਹਨਾਂ ਨੇ ਤਨ ਛੱਡਣ ਤੋਂ ਪਹਿਲਾਂ ਆਪਣੀ ਸੁਰਤ ਨੂੰ ਸਰੀਰ ਵਿੱਚੋਂ ਵੀ ਖਿੱਚ ਲਿਆ, ਕਿਸੇ ਇੰਦਰੇ ਚ ਨਹੀਂ ਟਿਕਣ ਦਿੱਤਾ। ਭਾਈ ਗੁਰਦਾਸ ਜੀ ਨੇ ਛੱਡਿਆ, ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਤਨ ਨਿਕਲ ਗਿਆ, ਇੱਕੋਦਮ ਸੁਰਤ ਨੂੰ ਕੱਢ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਤਨ ਤਿਆਗਿਆ, ਇੱਕੋਦਮ ਸੁਰਤ ਨੂੰ ਕੱਢ ਗਏ। ਮਾਤਾ ਕੌਲਾਂ ਨੇ ਤਨ ਤਿਆਗਿਆ, ਉਹਨਾਂ ਨੇ ਇੱਕੋਦਮ ਸੁਰਤ ਨੂੰ ਖਿੱਚ ਲਿਆ ਅੰਤਲੇ ਸਮੇਂ। ਪਰ ਸਾਡੀ ਖੇਡ ਵੱਖਰੀ ਹੈ, ਸਾਡੇ ਸਾਹਮਣੇ ਕੋਈ ਮਰਦਾ ਹੈ, ਅਸੀਂ ਉਹਦੀ ਸੁਰਤ ਨੂੰ ਖੰਡਾਉਣ ਤੇ ਪੂਰਾ ਜ਼ੋਰ ਲਾਉਂਦੇ। ਕਿਵੇਂ ਲੱਗਦਾ? ਇੱਕ ਆਦਮੀ ਮੰਜੀ ਤੇ ਪਿਆ, ਉਹਦੀ ਇਸਤਰੀ ਆਈ, ਮੈਨੂੰ ਪਹਿਚਾਣਿਆ ਜੇ? ਹੱਦ ਹੋ ਗਈ, 70 ਸਾਲ ਤੇਰੇ ਨਾਲ ਰਿਹਾ, ਉਦੋਂ ਨੇ ਤੈਨੂੰ ਪਹਿਚਾਣਿਆ, ਹੁਣ ਮਰਦਾ ਪਿਆ, ਤੂੰ ਕਿਉਂ ਉਹਦੀ ਬਿਰਤੀ ਖੰਡਾ ਰਹੀ ਹੈ? ਮੈਨੂੰ ਪਹਿਚਾਣਿਆ ਜੇ? ਉਹ ਆਵਾਜ਼ ਪਹਿਚਾਣਦਾ ਤੇ ਯੱਕ ਲਖਤ ਉਹਨੂੰ ਪਲ ਚੇਤੇ ਆ ਜਾਂਦੇ ਨੇ ਜਿਹੜੇ ਵਾਸ਼ਨਾ ਦੇ ਨੇ। ਜੇ ਉਹਦੇ ਚ ਮੌਤ ਹੋ ਜਾਏ, ਅਗਲਾ ਜਨਮ ਵੇਸ਼ਵਾ ਦਾ ਹੈ। ਜੋ ਗੁਰੂ ਗ੍ਰੰਥ ਸਾਹਿਬ, ਵੇਖੋ ਬਾਣੀ ਚੋਂ ਨਿਕਲ ਕੇ ਨਹੀਂ, ਜੋ ਗੁਰੂ ਗ੍ਰੰਥ ਸਾਹਿਬ ਕਹਿਣਗੇ ਬੱਚੇ ਚੇਤੇ ਕਰਨੇ, ਪੁੱਤਰ ਪੋਤੇ ਦੋਤੇ ਲਹਿਣਾ ਲਾ ਦਿੰਦੇ ਆ ਵੀ ਦੇਖੋ ਪਹਿਚਾਣੋ ਇਹਨੂੰ। ਆਪਾਂ ਕੀ ਚਾਹੁੰਦੇ ਉਸ ਬੰਦੇ ਤੋਂ? ਪਹਿਚਾਣ ਕੇ ਉਹਨੇ ਕੀ ਕਰਨਾ? ਸਰੋਪਾ ਤੇ ਉੱਠ ਕੇ ਗੱਲ ਚ ਪਾ ਨਹੀਂ ਦੇਣਾ, ਉਹ ਖੁਦ ਬਿਮਾਰ ਹੈ, ਕੀ ਕਰੇਗਾ ਉਹ? ਜੇ ਪਹਿਚਾਣ ਵੀ ਲਏਗਾ, ਮੇਰਾ ਪੋਤਾ, ਮੇਰੀ ਪੋਤੀ, ਮੇਰੀ ਧੀ, ਮੇਰਾ ਮਿੱਤਰ, ਕੁਛ ਨਹੀਂ ਬਣੇਗਾ ਸਿਵਾਏ ਕਿ ਉਹਦੇ ਬੰਦੇ ਦੀ ਅਗਲੀ ਜੀਵਨ ਯਾਤਰਾ ਨੂੰ ਖੰਡਿਤ ਕਰਨ ਦੇ। ਜੇ ਅੰਤਲੇ ਸਮੇਂ ਸਿਰਫ ਉਹਦੇ ਕੰਨਾਂ ਵਿੱਚ ਇੱਕੋ ਆਵਾਜ਼ ਪਾਈ ਜਾਏ ਵਾਹਿਗੁਰੂ, ਉਹਦੇ ਕੰਨਾਂ ਚ ਆਵਾਜ਼ ਪਾਈ ਜਾਏ ਗੁਰੂ ਕੇ ਸ਼ਬਦ ਦੀ, ਗੁਰੂ ਕੀ ਬਾਣੀ ਦੀ, ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੋ ਸਕਦਾ ਕਿ ਉਹਦੇ ਕਰਮ ਭਾਵੇਂ ਮਾੜੇ ਹੋਣ, ਪਰ ਸ਼ਬਦ ਦੀ ਤਾਕਤ ਇਤਨੀ ਹੈ ਕਿ ਅੰਤਲੇ ਸਮੇਂ ਵਾਹਿਗੁਰੂ ਕਿਹਾ ਵੀ ਉਹਦੀ ਜਨ ਸੁਧਰ ਸਕਦੀ ਹੈ। ਆਹ ਦੇਖੋ, ਅਸੀਂ ਬਚਨ ਪੜ੍ਹੀਏ ਕਿ ਵਾਸ਼ਨਾ ਸਾਡਾ ਸਫ਼ਰ ਨਹੀਂ ਬਣਾਉਂਦੀ। ਅੰਤਕਾਲ ਜੋ ਲੱਛਮੀ ਸਿਮਰੈ, ਸ਼ੁਰੂਆਤ ਇੱਥੋਂ ਕੀਤੀ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ। ਅੰਤਕਾਲ ਕਿਹਾ, ਪੂਰੀ ਜ਼ਿੰਦਗੀ ਨਹੀਂ ਕਿਹਾ। ਅੰਤਕਾਲ ਜੋ ਲੱਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ। ਅਰੀ ਬਾਈ,
ਇੱਥੇ 22 ਦਾ ਅਰਥ ਭੈਣਕ ਹੈ।
22 ਦਾ ਅਰਥ ਆਪਾਂ ਵੀਰ ਵੀ ਕਰਨੇ। ਤਰਲੋਚਨ ਜੀ, ਅਰੀ ਬਾਈ ਮੇਰੀ ਭੈਣੇ, ਨਾਮਦੇਵ ਨੇ ਸ਼ਬਦ ਵਰਤਿਆ ਰੀ ਬਾਈ, ਬੇਡੀ ਦੇਰ ਨਾ ਜਾਈ, ਉੱਥੇ ਵੀ 22 ਦਾ ਅਰਥ ਭੈਣਕ ਹੈ। ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ, ਗੋਬਿੰਦ ਦਾ ਨਾਮ ਪ੍ਰਭੂ ਦਾ ਨਾਮ ਨਾ ਕਿਤੇ ਵਿਸਰਜੈ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਹੋਵੇਗਾ ਕਿ ਵੇਸ਼ਵਾ ਜੋਨ ਵੱਲ ਵੱਲ ਉਤਰ ਹੈ। ਇੱਥੇ ਕੱਲਾ ਮਰਦ ਲਈ ਨਹੀਂ, ਇਸਤਰੀ ਲਈ ਵੀ ਇਹ ਟੁਕਦਾ ਹੈ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵੱਲ ਵੱਲ ਉਤਰ ਹੈ। ਅਰਥ ਆਪ ਸਮਝਦੇ ਪਏ ਸਾਰੇ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉਤਰੈ। ਅੰਤਕਾਲ ਨਾਰਾਇਣ ਸਿਮਰੈ, ਕਿਤੇ ਅੰਤਲੇ ਸਮੇਂ ਗੁਰੂ ਚੇਤੇ ਆ ਜਾਏ। ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦ ਤਰਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਕੈ ਹਿਰਦੈ ਬਸੈ। ਅਜਾ ਮਲਕੋ ਅੰਤਕਾਲ ਮੈਂ ਨਾਰਾਇਣ ਸੁਦਾਈ। ਬਸ ਇੱਕ ਨੁਕਤਾ ਸਮਝ ਪੈ ਗਿਆ, ਉਹ ਅੰਤਲੇ ਸਮੇਂ ਆਪਾਂ ਸੱਚ ਜਾਣੋ ਤਾਂ ਹੀ ਪੁਕਾਰਨੇ ਆ, ਵਾਹਿਗੁਰੂ ਤੂੰ ਮਿਹਰ ਕਰੀ, ਕਿਤੇ ਮਰਨਾ ਬਣ ਸੁਧਰ ਜਾਏ, ਮਰਨਾ ਸਫਲ ਹੋ ਜਾਏ। ਤੇ ਆਪਾਂ ਕਹਾਂਗੇ ਭਗਤਾਂ ਨੇ ਕਿਹਾ, ਨਹੀਂ ਇਹ ਗੁਰੂ ਸਾਹਿਬ ਨੇ ਵੀ ਕਿਹਾ ਕਿ ਕਿਆ ਜਾਣਾ ਕਿਵ ਮਰਾਂਗੇ, ਬਸ ਵਾਸ਼ਨਾ ਨਾ ਅੰਦਰ ਆ ਜਾਏ। ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੇ, ਤਾਂ ਸਹਿਲਾ ਮਰਨਾ ਹੋਏ। ਅਜਾ ਮਲਕੋ ਅੰਤਕਾਲ ਮੈਂ ਨਾਰਾਇਣ ਸੁਦਾਈ, ਜਾਂ ਗਤ ਕੋ ਜੋਗੀਸ਼ਰ ਬਾਂਛਤ ਸੋ ਗਤ ਛਿਨਮੈ ਭਾਈ। ਫਿਰ ਆਪਣੇ ਪ੍ਰਕਰਨ ਵੱਲ ਆਈਏ ਗੁਰਮੁਖੋ। ਇਹ ਤਨ ਭੌਂਕਣਾ ਜਿਹਦੀਆਂ ਲੋੜਾਂ ਪੂਰੀਆਂ ਕਰੀ ਜਾਣਗੇ, ਦੇਖੋ ਖਾਣਾ ਪੀਣਾ ਵਸਤਰ ਦੇਣੇ ਇਹ ਸਾਡਾ ਧਰਮ ਹੈ, ਪਰ ਹੱਦੋਂ ਵੱਧ ਕੇ ਜਦੋਂ ਕੇਵਲ ਤਨ ਦਾ ਭੌਂਕਣਾ ਸੁਣਨੇ ਆ, ਇਹਦੇ ਵਿੱਚ ਅੱਜ ਤੱਕ ਕਦੀ ਕੋਈ ਤ੍ਰਿਪਤ ਨਹੀਂ ਹੋਇਆ। ਭਾਈ ਸਾਹਿਬ ਕਹਿ ਰਹੇ ਨੇ ਅੱਖਾਂ ਨਹੀਂ ਰੱਜੀਆਂ, ਕੰਨ ਨਹੀਂ ਰੱਜੀ, ਜੀਭ ਨਹੀਂ ਰੱਜੀ, ਸਾਡੇ ਇੰਦਰੇ ਨਹੀਂ ਰੱਜੇ। ਕਹਿੰਦੇ ਨੇ ਕਿੰਨੀਆਂ ਕੁ ਲੋੜਾਂ ਇਸ ਕੁੱਤੇ ਦੀਆਂ ਪੂਰੀਆਂ ਕਰਾਂ, ਇਹ ਪੂਰਾ ਹੀ ਨਹੀਂ ਹੁੰਦੀਆਂ ਪਈਆਂ। ਤੇ ਅਸਲੀਅਤ ਜੇ ਇੱਕ ਦਿਨ ਮੇਰੇ ਮਨ ਚ ਖਿਆਲ ਆਇਆ ਕਿ ਪੁਰਾਤਨ ਸਮੇਂ ਕੁੱਤੇ ਕਾਹਦੇ ਲਈ ਰੱਖਦੇ ਸਾਂ, ਇਸ ਕਰਕੇ ਨਾ ਕੁੱਤਾ ਬੰਦੇ ਦੀ ਰਖਵਾਲੀ ਕਰਦਾ। ਅੱਜ ਤੋਂ ਬਹੁਤ ਸਮਾਂ ਪਹਿਲਾਂ ਕੁੱਤਾ ਇਸ ਕਰਕੇ ਰੱਖਿਆ ਜਾਂਦਾ ਸੀ ਇਹ ਬੰਦੇ ਦੀ ਰਖਵਾਲੀ ਕਰੇ। ਅੱਜ ਮੈਂ ਕਈ ਘਰਾਂ ਚ ਆਪਣੇ ਪੰਜਾਬ ਵੇਖਣਾ, ਉਹਨਾਂ ਕੁੱਤੇ ਰੱਖੇ ਨੇ, ਨਾਲ ਨੌਕਰ ਰੱਖੇ ਨੇ, ਕਾਹਦੇ ਲਈ? ਕੁੱਤੇ ਨੂੰ ਸੰਭਾਲਣ ਲਈ। ਖੇਡ ਉਲਟੀ ਹੋ ਗਈ, ਬੰਦਾ ਕੁੱਤੇ ਦੀ ਰਖਵਾਲੀ ਪਿਆ ਕਰਦਾ। ਇਹ ਤਨ ਇਸ ਕਰਕੇ ਸੀ ਇਹ ਅੰਦਰ ਦੀ ਰਖਵਾਲੀ ਕਰੇ, ਇੰਦਰੀਆਂ ਮਾੜੇ ਪਾਸੇ ਨਾ ਜਾਣ। ਉਲਟੀ ਖੇਡ ਹੋ ਗਈ ਭਾਈ ਸਿੱਖੋ ਕਿ ਤਨ ਦੀ ਇਹਦੀ ਰਖਵਾਲੀ ਕਰਨੀ ਪੈਂਦੀ, ਵੀ ਇਹ ਨਾ ਮਾੜੇ ਪਾਸੇ ਕਿਤੇ ਤਲਾ ਜਾਏ। ਹਜ਼ੂਰ ਮੇਰ ਕਰਦੇ ਨੇ ਕਿ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪਰ ਇਹਦੇ ਤੇ ਕਾਬੂ ਪਾਉਣ ਲਈ ਤਰੀਕਾ ਕੀ ਹੈ? ਇਸਲਾਮ ਚ ਕਿਹਾ ਜਾਂਦਾ ਕਿ ਰੱਬ ਵਾਰੀ ਵਾਰੀ ਸਭ ਨੂੰ ਬੁਲਾਏਗਾ, ਉਹਦੇ ਵਿੱਚ ਜਿਹੜੇ ਭਗਤੀ ਜੁੜੇ ਉਹਨਾਂ ਨੂੰ ਵੀ। ਉਹ ਚ ਇੱਕ ਕਹਿੰਦੇ ਨੇ ਰੱਬ ਉਹਨਾਂ ਨੂੰ ਵੀ ਆਪਣੀ ਦਰਗਾਹ ਚ ਸੱਦਾ ਦਏਗਾ ਜਿਨ੍ਹਾਂ ਨੇ ਆਪਣੇ ਨਫਸ ਉੱਤੇ ਗੰਦੇ ਫੁਰਨੇ ਉੱਠਦੇ ਰਹੇ, ਤੇ ਉਹਨਾਂ ਫੁਰਨਿਆਂ ਨੂੰ ਦਬਾ ਕੇ ਰੱਬ ਵਾਲੇ ਪਾਸੇ ਤਲਦੇ ਰਹੇ। ਜਿਹੜੇ ਮਨ ਨਾਲ ਯੁੱਧ ਕਰਦੇ ਰਹੇ, ਰੱਬ ਉਹਨਾਂ ਨੂੰ ਵੀ ਦਰਗਾਹ ਵੀ ਥਾਂ ਦਏਗਾ। ਆਪਣੇ ਆਪ ਨੂੰ ਜਿੱਤਦੇ ਰਹੇ, ਕਾਬੂ ਪਾਉਂਦੇ ਰਹੇ। ਹੁਣ ਇਹ ਕਿਵੇਂ ਜਿੱਤਿਆ ਜਾਏ? ਇੱਕ ਮੈਂ ਸਿਰਫ ਇੱਕ ਦੋ ਉਦਾਹਰਨ ਦੇਣੀ ਚਾਹੁੰਦਾ, ਫਿਰ ਦੂਜਾ ਪੱਖ ਅਸੀਂ ਰੱਖਣਾ। ਜੇ ਭੌਂਕਣਾ ਹੀ ਹੈ ਤਨ, ਤੇ ਜੁਦੇ ਤਰੀਕੇ ਨਾਲ ਭੌਂਕ। ਹਜ਼ੂਰ ਨੇ ਬੜੇ ਸੋਹਣੇ ਦੋ ਕੁ ਉਦਾਹਰਨਾਂ ਨੇ ਸੇਵਾ ਪੰਥੀ ਮਹਾਂਪੁਰਖਾਂ ਦੀ ਦੇਣ ਨੂੰ ਆਪਾਂ ਭੁਲਾ ਨਹੀਂ ਸਕਦੇ। ਭਾਈ ਸਾਹਿਬ ਭਾਈ ਕਨਈਆ ਸਾਹਿਬ ਜੀ, ਗੁਰੂ ਤੇਗ ਬਹਾਦਰ ਜੀ ਤੋਂ ਉਹਨਾਂ ਨੂੰ ਅਸੀਸ ਮਿਲੀ ਸੀ, ਇਹ ਵੀ ਆਪ ਨਾਲ ਸਾਂਝਾ ਕੀਤਾ। ਸੋਧਰੇ ਉਹਨਾਂ ਦਾ ਜਨਮ ਹੋਇਆ ਸੀ ਤੇ ਬਹੁਤ ਅਮੀਰ ਘਰ ਚ ਪੈਦਾ ਹੋਏ। ਭਾਈ ਸਾਹਿਬ ਭਾਈ ਕਨਈਆ ਜੀ ਬਹੁਤ ਅਮੀਰ ਸਨ, ਬਾਪ ਸੁਦਾਗਰ ਸਨ, ਨੌਕਰ ਚਾਕਰ ਸਨ, ਪਰ ਵਪਾਰੀਆਂ ਦੇ ਘਰ ਪੈਦਾ ਹੋਏ। ਸਾਰਾ ਦਿਨ ਕੀ ਕਰਨਾ, ਜਦੋਂ ਸੁਰਤ ਸੰਭਾਲੀ ਤੇ ਕਿਸੇ ਨੂੰ ਸਿਰ ਦੇ ਉੱਪਰ ਪੰਡ ਚੁੱਕ ਕੇ ਜਾਂਦਿਆਂ ਦੇਖਣਾ ਤੇ ਕਹਿਣਾ ਤੂੰ ਥੋੜਾ ਜਿਹਾ ਸਾਹ ਲੈ ਲੈ, ਮੈਂ ਤੇਰੀ ਪੰਡ ਤੇਰੀ ਜੀ ਚੁੱਕ ਕੇ ਤੇਰਾ ਨਾਲ ਸਾਥ ਦੇ ਦੇਣਾ। ਉਸ ਸਮੇਂ ਵਿਗਾਰੀ ਪਕੜੇ ਜਾਂਦੇ ਸਨ। ਵਿਗਾਰ ਸ਼ਬਦ ਆਪ ਸਮਝਦੇ ਹੋ, ਤਾਕਤ ਵਾਲਿਆਂ ਨੇ ਪਕੜ ਲੈਣੇ ਨੌਜਵਾਨ, ਬਜ਼ੁਰਗ ਪਕੜ ਲੈਣੇ ਤੇ ਜ਼ੋਰ ਨਾਲ ਬਲ ਨਾਲ ਉਨ੍ਹਾਂ ਦੇ ਸਿਰ ਤੇ ਭਾਰ ਚੁਕਾਉਣਾ, ਤੇ ਵਿਗਾਰੀ ਜਿਹੜੇ ਸਨ ਉਨ੍ਹਾਂ ਨੂੰ ਨਾਲੇ ਗਾਲੀ ਗਲੋਚ ਕਰਦੇ ਸਨ, ਨਾਰੇ ਸਿਰ ਤੇ ਭਾਰ ਚੁਕਾਉਂਦੇ ਸਨ ਤੇ ਦੇਣਾ ਕੁਛ ਵੀ ਨਾ। ਭਾਈ ਘਨੱਈਆ ਸਾਹਿਬ ਨੇ ਕਦੀ ਬਜ਼ੁਰਗ ਵਿਗਾਰੀ ਦੇਖਣਾ, ਉਹਦਾ ਭਾਰ ਸਿਰ ਤੇ ਚੁੱਕ ਲੈਣਾ ਤੇ ਕਿੰਨੇ ਮੀਲ ਤਾਰ ਉਹਦੇ ਨਾਲ ਚਲੇ ਜਾਣਾ, ਪਰ ਘਰਦਿਆਂ ਨੂੰ ਪਤਾ ਨਾ ਲੱਗਣ ਦੇਣਾ। ਇੱਕ ਦਿਨ ਕਿਸੇ ਕਿਹਾ ਸੀ, ਮਾਈ ਤੇਰਾ ਪੁੱਤਰ ਤੁਹਾਡੇ ਘਰ ਪੈਸਾ ਨਹੀਂ? ਕਹਿਣ ਲੱਗੀ, ਕਿਉਂ, ਕਮੀ ਨਹੀਂ ਕਿਸੇ ਚੀਜ਼ ਦੀ? ਕਹਿੰਦੇ ਤੇਰਾ ਪੁੱਤਰ ਵਿਗਾਰੀਆਂ ਦਾ ਭਾਰ ਢੋਂਦਾ ਹੈ। ਕੌਣ? ਘਨੱਈਆ। ਵਾਪਸ ਆਏ, ਮਾਂ ਨੇ ਕਿਹਾ, ਪੁੱਤਰ ਇਹ ਕੀ ਕੰਮ ਕਰਨਾ ਹੈ? ਕਹਿੰਦਾ, ਮਾਂ ਤੈਨੂੰ ਪਤਾ ਅੱਜ ਲੱਗਾ, ਮੈਂ ਤਾਂ ਕਈ ਸਾਲਾਂ ਦਾ ਕਰਨਾ ਪਿਆ। ਕਹਿਣ ਲੱਗੀ, ਲੋਕ ਕੀ ਕਹਿਣਗੇ, ਘਰ ਚ ਕਿਸੇ ਚੀਜ਼ ਦੀ ਕਮੀ ਹੈ, ਘਰ ਆਪਣੇ ਨੌਕਰ ਨੇ। ਇੱਕੋ ਸ਼ਬਦ ਕੀ, ਮਾਂ ਮੈਨੂੰ ਬਖਸ਼ ਦੇਈ, ਤੂੰ ਮੈਨੂੰ ਦੁੱਧ ਦਿੱਤਾ, ਤੂੰ ਮੈਨੂੰ ਜਨਮ ਦਿੱਤਾ, ਤੇਰਾ ਅੰਦਰ ਜੇ ਦੁੱਖ ਆਵੇ ਤੂੰ ਬਸ ਇਹ ਸਮਝੌਤਾ ਕਰ ਲੈ ਕਿ ਘਰ ਚ ਸੰਤਾਨ ਹੁੰਦੀ, ਇੱਕ ਦਾ ਕਮਲਾ ਵੀ ਪੈਦਾ ਹੋ ਜਾਂਦਾ, ਤੂੰ ਮੈਨੂੰ ਕਮਲਾ ਪੁੱਤਰ ਸਮਝ ਲੈ, ਮੈਂ ਕਮਲਾ ਹੀ ਹਾਂ। ਵੈਸੇ ਕਦੀ ਮੌਕਾ ਮਿਲਿਆ, ਇਹਨਾਂ ਮਹਾਂਪੁਰਖਾਂ ਦੀ ਵੱਡੀ ਵੱਡੀ ਦੇਣ ਸੀ। ਕਹਿੰਦੇ ਤੂੰ ਸਮਝੀ ਮੈਂ ਕਮਲਾ ਹੀ ਹਾਂ, ਤੇ ਆਹ ਜਿਹੜਾ ਸੀ ਸਾਕਾ ਕੱਲ ਮਨਾਇਆ, ਇਸੇ ਘੇਰੇ ਦੇ ਵਿੱਚ ਹੀ ਭਾਈ ਸਾਹਿਬ ਨੇ ਜਲ ਛਕਾਇਆ ਸੀ। ਜਦੋਂ ਜਲ ਛਕਾਇਆ, ਲੋਕਾਂ ਕਿਹਾ ਦੁਸ਼ਮਣ ਨੂੰ ਪਾਣੀ ਪਿਆਉਂਦਾ ਨਹੀਂ। ਗੁਰਮੁਖੋ, ਜਿਹੜੇ ਸਾਡੇ ਕਿਰਦਾਰ ਸਨ ਨਾ, ਬਸ ਬਾਹਰ ਦੀਆਂ ਗੱਲਾਂ ਰਹਿ ਗਈਆਂ, ਮੈਂ ਖੇਦ ਨਾਲ ਕਹਿ ਰਿਹਾ, ਅੰਦਰ ਵਾਲੀ ਸਿੱਖੀ ਤਾਂ ਕਿਤੇ ਖੰਭ ਲਾ ਕੇ ਉੱਡ ਗਈ। ਗੁਰੂ ਨੇ ਕਿਹਾ ਸੀ ਮੇਰਾ ਸਿੱਖ ਇਹੋ ਜਿਹਾ ਹੋਵੇਗਾ ਜਿਵੇਂ ਧਰਤੀ ਏ, ਕੋਈ ਟੱਪਾ ਮਾਰ ਦੇਗਾ ਤੇ ਖੇਦ ਨਹੀਂ ਜਿਤਾਏਗਾ, ਕੋਈ ਥਾਪੜਾ ਦੇ ਦੇਗਾ ਤੇ ਉਹਦੇ ਪਿੱਛੇ ਨਹੀਂ ਦੌੜੇਗਾ, ਕਿਹਦੇ ਅੰਦਰ ਧੀਰਜ ਇੰਨਾ। ਗੁਰੂ ਨੇ ਕਿਹਾ ਮੇਰਾ ਸਿੱਖ ਇਹੋ ਜਿਹਾ ਹੋਵੇਗਾ ਜਿਹਦੀਆਂ ਜਿਵੇਂ ਦੋ ਅੱਖਾਂ ਨੇ, ਅੱਖਾਂ ਦੋ ਹੋਣਗੀਆਂ ਪਰ ਜੋਤਾਂ ਦੋ ਨਹੀਂ ਹੋਣਗੀਆਂ, ਉਹ ਦੋ ਵਿੱਚੋਂ ਵੀ ਇੱਕ ਨੂੰ ਦੇਖੇਗਾ। ਦੇਖੋ ਕੈਸੇ ਕਮਾਲ ਦੀ ਗੱਲ, ਅੱਖਾਂ ਦੋ ਨੇ ਪਰ ਜੋਤ ਇੱਕ ਏ। ਕਹਿਣ ਲੱਗੇ, ਮਾਂ ਸਮਝੀ ਕਮਲਾ ਹਜ਼ੂਰ ਦੇ ਚਰਨਾਂ ਚ ਆਏ। ਉੱਥੇ ਬਹੁਤ ਪਤਾ ਨਹੀਂ ਬੜਾ ਮਾੜਾ ਕਿਹਾ ਭਾਈ ਸਾਹਿਬ ਨੂੰ, ਇਹ ਗਦਾਰ ਸ਼ਬਦ ਵਰਤੇ, ਮਾੜਾ ਸ਼ਬਦ ਵਰਤੇ, ਅਪਮਾਨਜਨਕ ਵਰਤੇ, ਸਭ ਕੁਝ ਸੁਣ ਗਏ। ਜਦੋਂ ਹਜ਼ੂਰ ਨੇ ਬੁਲਾਇਆ, ਕਹਿਣ ਲੱਗੇ, ਸਿੰਘਾਂ ਕਿਹਾ ਸੀ ਦੁਸ਼ਮਣ ਮਾਰਨੇ ਆ, ਇਹ ਜਿੰਦੇ ਕਰਦਾ, ਦੁਸ਼ਮਣ ਨੂੰ ਪਾਣੀ ਪਿਆਉਂਦਾ। ਕਹਿਣ ਲੱਗੇ, ਮਾਰਨਾ ਮੈਂ ਵੀ ਹਾਂ, ਤੁਸੀਂ ਸ਼ਸਤਰ ਦੇ ਨਾਲ ਦੁਸ਼ਮਣ ਮਾਰਦੇ ਹੋ ਤੇ ਜਦੋਂ ਡਿੱਗਾ ਲਚਾਰ ਹੋ ਕੇ ਪਾਣੀ ਮੰਗਦਾ, ਮੂੰਹ ਚ ਪਾਣੀ ਪਾ ਕੇ ਦੁਸ਼ਮਣੀ ਮਾਰਨਾ ਪਿਆ, ਦੁਸ਼ਮਣੀ ਮਾਰਨਾ ਪਿਆ। ਹਜ਼ੂਰ ਨੇ ਕਿਹਾ ਇਹ ਕੀ? ਉਥੇ ਚਾਰ ਸਤਰਾਂ ਭਾਈ ਵੀਰ ਸਿੰਘ ਉਹਨਾਂ ਨੇ ਕਲਗੀਧਰ ਚਮਤਕਾਰ ਚ ਲਿਖੀਆਂ ਨੇ, ਸ਼ਬਦ ਕਹਿ ਦਾਤਾ ਤੈਨੂੰ ਪਿਆ ਪਿਲਾਵਾਂ ਪਾਣੀ, ਦਿਲ ਮੇਰੇ ਦੇ ਸਾਈ ਤੈਨੂੰ ਪਾਣੀ ਪਿਆਨਾ ਪਿਆ, ਤੈਨੂੰ ਪਿਆ ਪਿਲਾਵਾਂ ਪਾਣੀ, ਦਿਲ ਮੇਰੇ ਦੇ ਸਾਈ, ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭਣੀ ਦਿਸ ਆਈ, ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭਣੀ ਦਿਸ ਆਈ। ਇੰਨੇ ਸ਼ਬਦ ਕਹਿ ਹਜ਼ੂਰ ਸਿੰਘਾਸਨ ਤੋਂ ਉੱਠ ਪਏ ਤੇ ਸ਼ਬਦ ਕੀ ਕਹੇਗਾ, ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭਣੀ ਦਿਸ ਆਈ, ਹੱਸੇ ਤੇ ਗੱਲ ਲਾਇਆ ਪਿਆਰਾ, ਹੱਸੇ ਤੇ ਗੱਲ ਲਾਇਆ ਪਿਆਰਾ, ਡੱਬੀ ਨਾਲ ਫੜਾਈ। ਕਹਿਣ ਲੱਗੇ ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ, ਨਾਲ ਮਲਮ ਦਿੱਤੀ, ਪੱਟੀ ਦਿੱਤੀ। ਅੱਜ ਤੱਕ ਸੇਵਾਪੰਥੀ ਮਹਾਂਪੁਰਖ ਇਹਨਾਂ ਦਿਨਾਂ ਚ ਮਨਾਉਂਦੇ ਰਹੇ ਖਾਂ। ਖੈਰ, ਮੈਂ ਜਿਹੜੀ ਬੇਨਤੀ ਕਰਨੀ ਹੈ, ਇਹ ਤਨ ਭੌਂਕਣਾ ਕਿੰਨੇ ਸਿਦਕੀ ਸਨ, ਉਹਨਾਂ ਤੋਂ ਬਾਅਦ ਹੋਏ ਨੇ ਭਾਈ ਸੇਵਾ ਰਾਮ ਜੀ, ਭਾਈ ਸਾਹਿਬ ਭਾਈ ਘਨੱਈਆ ਸਾਹਿਬ ਜੀ ਤੋਂ ਬਾਅਦ। ਉਹ ਇੰਨੇ ਆਪਣੇ ਤਨ ਤੇ ਕਾਬੂ ਪਾਈ ਬੈਠੇ ਸਨ। ਮੈਂ ਸਿਰਫ ਇੱਕ ਘਟਨਾ ਆਪ ਨੂੰ ਦੱਸਣੀ ਹੈ, ਆਪਾਂ ਆਪਣੀ ਜ਼ਬਾਨ ਦੀ ਖੇਡ ਹੀ ਵੇਖੀਏ। ਪ੍ਰਸ਼ਾਦਾ ਛਕਿਆ ਹੁੰਦਾ ਨਾ, ਤੇ ਥੋੜਾ ਜਿਹਾ ਕਿਤੇ ਹੋਰ ਮਿਲ ਜਾਏ ਰਸਦਾਇਕ, ਕਦੀ ਕਿਸੇ ਨੇ ਕਿਹਾ ਬਸ ਤ੍ਰਿਪਤ, ਤੇ ਸਾਡਾ ਇੱਕ ਖੇਡ ਵੀ ਬਣ ਗਈ ਹੈ ਵੀ ਬੰਦੇ ਨੂੰ ਇੰਨਾ ਰੱਜ ਕੇ ਖਵਾਓ, ਸ਼ਾਇਦ ਇਹਦੀ ਰੱਜ ਕੇ ਖਵਾਏ ਖੁਸ਼ੀ ਮਿਲ ਜਾਏਗੀ। ਨਹੀਂ, ਜੇ ਖਾ ਕੇ ਵਿਚਾਰੇ ਨੇ ਸਾਰੀ ਰਾਤ ਸੌਣਾ ਨਹੀਂ, ਕਾਹਦੀ ਖੁਸ਼ੀ, ਬਦਸੀ ਸਹੀ ਦਿੰਦਾ ਰਿਹਾ ਉਹ ਤੇ। ਅਸੀਂ ਸਮਝੀਏ ਇਸ ਗੱਲ ਨੂੰ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਉਸ ਸਿੱਖ ਦੇ ਜੀਵਨ ਵਿੱਚੋਂ ਮੈਂ ਘਟਨਾ ਕਿ ਸੇਵਾ ਬੜੀ ਕਰਨੀ। ਇੱਕ ਦਿਨ ਕਿਸੇ ਛੱਜਣ ਨੇ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਪਰੋਸ ਕੇ ਰੱਖੇ ਤੇ ਭਾਈ ਸੇਵਾ ਰਾਮ ਜੀ ਨੇ ਕੀ ਕੀਤਾ, ਫੁਲਕਾ ਚੁੱਕਿਆ, ਉੱਤੇ ਸਾਗ ਰੱਖਿਆ, ਸ਼ਕਲ ਲੱਗ ਪਏ ਤੇ ਉਹਨਾਂ ਦੇ ਕੋਲ ਬੈਠੇ ਸੱਜਣ ਨੇ ਕਿਹਾ, ਭਾਈ ਸਾਹਿਬ ਤੇ ਇਹ ਕੀ ਕਰਦੇ ਸਨ? ਹੱਥ ਚ ਤੂੰਬਾ ਰੱਖਦੇ ਸਨ, ਜੇ ਬਾਹਰ ਜਾਣਾ ਤੇ ਤੂੰਬਾ ਵਜਾਈ ਜਾਣਾ, ਨਾਲੇ ਕੀਰਤਨ ਕਰੀ ਜਾਣਾ, ਗਲੀਆਂ ਚ ਲੰਘਣਾ ਤੂੰਬਾ ਵਜਾਈ ਜਾਣਾ, ਸਵੇਰੇ ਸਵੇਰੇ ਉੱਠ ਕੇ ਲੋਕ ਸੁੱਤੇ ਹੋਣੇ ਉਹਨਾਂ ਗਲੀਆਂ ਚ ਕੀਰਤਨ ਕਰਨਾ। ਉਹਨਾਂ ਕਿਹਾ, ਭਾਈ ਸਾਹਿਬ ਤੁਹਾਡੇ ਤੇ ਰੱਬ ਦੀ ਗੁਰੂ ਦੀ ਦਇਆ ਹੈ ਤੇ ਤੁਸੀਂ ਆ ਇੱਕ ਪ੍ਰਸ਼ਾਦਾ ਛੁਕਿਆ, ਜੋ ਮਰਜ਼ੀ ਛਕੋ। ਤੇ ਆਪਾਂ ਹੁਣ ਕਹਿੰਦੇ ਹਾਂ ਗੁਰੂ ਜੀ ਨੇ ਕਿਹਾ ਸੀ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿਚਿਆ ਹੋਵੇ ਮੁਕਤ। ਅਸੀਂ ਹੱਸਣਾ ਖੇਡਣਾ ਖਾਣਾ ਚੇਤੇ ਰੱਖਣੇ ਆ, ਪਰ ਇਹ ਤੇ ਚੇਤੇ ਨਹੀਂ ਰੱਖਦੇ। ਗੁਰੂ ਨੇ ਤੇ ਵੀ ਕਿਹਾ ਸੀ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਉਹਨਾਂ ਕਿਹਾ, ਭਾਈ ਤੁਸੀਂ ਸ਼ੱਕ ਛਕਦੇ ਕਿਉਂ ਨਹੀਂ? ਬੜੀ ਸੋਹਣੀ ਉਹਨਾਂ ਗੱਲ ਕਹੀ। ਕਹਿਣ ਲੱਗੇ, ਇੱਕ ਰਾਜੇ ਨੇ ਹਮਲਾ ਕਰ ਦਿੱਤਾ ਕਿਲੇ ਤੇ। ਕਿਲਾ ਸੀ ਬੜਾ ਤਾਕਤ ਵਾਲਾ, ਉਹਦੀਆਂ ਦੀਵਾਰਾਂ ਉਹਦੇ ਦਰਵਾਜ਼ੇ ਬਹੁਤ ਪੱਕੇ ਪੀੜੇ ਨੇ। ਰਾਜੇ ਦਾ ਵਸ ਨਾ ਚੱਲਿਆ, ਫਿਰ ਉਹਨੇ ਇੱਕ ਕੰਮ ਕੀਤਾ, ਕਹਿਣ ਲੱਗਾ ਇਸ ਕਿਲੇ ਦਾ ਰਾਸ਼ਨ ਪਾਣੀ ਬੰਦ ਕਰ ਦਿਓ। ਜਦੋਂ ਰਾਸ਼ਨ ਪਾਣੀ ਬੰਦ ਕੀਤਾ ਤੇ ਜਿਹੜਾ ਕਿਲੇ ਦੇ ਵਿੱਚ ਆਕੀ ਬੈਠਾ ਸੀ, ਬਾਗੀ ਬੈਠਾ ਸੀ, ਉਹ ਕੁਝ ਦਿਨਾਂ ਤੋਂ ਬਾਅਦ ਆਪਣੇ ਆਪ ਹੀ ਰਾਜੇ ਦੇ ਸਨਮੁਖ ਆ ਕੇ ਝੁਕ ਗਿਆ। ਕਹਿਣ ਲੱਗੇ, ਸਰੀਰ ਹੈ ਕਿਲਾ, ਮਨ ਬਾਗੀ ਹੋ ਗਿਆ, ਕਾਬੂ ਨਹੀਂ ਆਉਂਦਾ ਪਿਆ, ਵਸ ਨਹੀਂ ਆਉਂਦਾ ਪਿਆ। ਹੁਣ ਇਹਨੂੰ ਕਾਬੂ ਕਰਨ ਵਾਸਤੇ ਸਰੀਰ ਕਿਲੇ ਦੇ ਪਹਿਲਾਂ ਸਵਾਦਾਂ ਤੇ ਪਹਿਰਾ ਦਿੱਤਾ ਹੈ ਤੇ ਮੈਨੂੰ ਯਕੀਨ ਹੈ ਕਿ ਜਦੋਂ ਮੈਂ ਆਪਣੇ ਬਾਹਰਮੁਖੀ ਇੰਦਰੀਆਂ ਦੇ ਨਾਕਾਬੰਦੀ ਕਰਕੇ ਇਹਦੀ ਰਸਤ ਪਾਣੀ ਬੰਦ ਕਰਾਂਗਾ, ਇੱਕ ਦਿਨ ਮਨ ਜ਼ਰੂਰ ਗੁਰੂ ਦੇ ਚਰਨਾਂ ਚ ਆ ਕੇ ਝੁਕੇਗਾ। ਕਹਿਣ ਲੱਗੇ, ਅੰਦਰ ਨੂੰ ਕਾਬੂ ਕਰਨਾ ਚਾਹੁੰਦੇ ਆ, ਤਨ ਤਾਂ ਭੌਂਕਦਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਮਨ ਰੇ ਕਹਾਂ ਭਇਓ ਤੈ ਬੋਰਾ, ਐਨਸ ਔਦ ਘਟੈ ਨੀ ਜਾਣੈ ਭਇਓ ਲੋਭ ਸੰਗ ਹੋਰਾ। ਕਿੱਧਰ ਲਾਲਚੀ ਹੋ ਗਏ? ਹਜ਼ੂਰ ਦੇ ਇੱਕ ਬਚਨ ਪੜ੍ਹਨੇ ਆ, ਕਿਵੇਂ ਭੌਂਕਦਾ ਤਨ, ਸੁੱਕ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜੋ ਡੋਲਤ ਨੈ ਸੁਧਰਾਮ ਭਜਨ ਕੀ। ਕੋਈ ਸੋਝੀ ਨਹੀਂ, ਕੁੱਤੇ ਦੀ ਤਰ੍ਹਾਂ ਭੌਂਕ ਰਿਹਾ। ਗੁਰੂ ਜੀ ਨੇ ਇਹ ਸ਼ਬਦ ਕਹਿ ਕਦੇ ਤ੍ਰਿਪਤ ਹੁੰਦਾ ਨਹੀਂ। ਆਪਾਂ ਜਿਤਨੇ ਬੈਠੇ ਹਾਂ ਬਾਹਰ, ਜੋ ਕੁਝ ਅਸੀਂ ਦੇਖਦੇ ਹਾਂ, ਫਰੀਦਾ ਭੂਮ ਰੰਘਾਵਲੀ ਵਾਲੀ ਗੱਲ ਜਾਂ ਮੰਝ ਵਸੂਲਾ ਬਾਗ ਕਹਿ ਲਈਏ, ਫਰੀਦਾ ਇਹ ਵਿਸ਼ ਗੰਧਲਾਂ ਜੋ ਕੋਈ ਦੇਖਦੇ ਹਾਂ, ਪੁੱਛ ਕੇ ਦੇਖੋ ਅੱਜ ਤੱਕ ਜਿੰਨਾ ਬੰਦਾ ਨਸ਼ਾ ਰੱਜ ਕੇ ਪੀਂਦਾ ਰਿਹਾ, ਕੀ ਉਹਦਾ ਅੰਦਰ ਰੱਜ ਗਿਆ? ਜੋ ਵਿਸ਼ੇ ਭੋਗਦਾ ਪਿਆ, ਕੀ ਉਹਦਾ ਅੰਦਰ ਰੱਜ ਗਿਆ? ਖਾਣ ਵਾਲੇ ਨੂੰ ਪੁੱਛ ਕੇ ਦੇਖੋ, ਸਰੀਰ ਤਾਂ ਤੰਦੂਰ ਏ, ਇਹਦੇ ਚ ਭਾਵੇਂ ਕਿੱਕਰ ਦੀਆਂ ਲੱਕੜਾਂ ਸੱਟ ਦਿਓ ਤੇ ਭਾਵੇਂ ਚੰਦਨ ਦੀਆਂ ਸੱਟ ਦਿਓ, ਇਹਨੇ ਰਾਖ ਹੀ ਕਰਨੀਆਂ। ਕੀ ਬੰਦੇ ਰੱਜ ਗਏ? ਤ੍ਰਿਪਤ ਹੋਇਆ ਕੋਈ? ਕੋਈ ਨਹੀਂ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੇਰ ਕੀਤੀ, ਕਹਿਣ ਲੱਗੇ ਚਾਕੀ ਚੱਟ ਐ ਫਰੀਦਾ ਇਹ ਤਨ ਭੌਂਕਣਾ, ਚਾਕੀ ਚੱਟ ਐ ਚੂਨ ਖਾਏ, ਚਾਕੀ ਕਾ ਚਿਥਰਾ ਕਹਾਂ ਲੈ ਜਾਏ। ਇਹ ਦੋ ਤੁਕਾਂ ਨੇ, ਬਸੰਤ ਰਾਗ ਦਾ ਬਚਨ ਹੈ। ਇਹ ਸ਼ਬਦ ਸ਼ੁਰੂ ਹੁੰਦਾ ਸੁਰਾ ਕਿ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉਪਰ ਝਮਕ ਬਾਲ, ਪਰ ਅਸੀਂ ਦੋ ਤੁਕਾਂ ਲਈਆਂ ਨੇ। ਚਾਕੀ ਚੱਟ ਐ, ਕੁੱਤਾ ਕੀ ਕਰਦਾ ਸੀ? ਚੱਕੀ ਨੂੰ ਚੱਟਣਾ, ਭਾਵੇਂ ਉਹਨੂੰ ਰੋਟੀ ਵੀ ਪਾਈ ਖੋਣੀ, ਚੱਕੀ ਚੱਟਣੀ ਤੇ ਫਿਰ ਕੀ ਕਰਨਾ? ਬੀਬੀਆਂ ਚੱਕੀ ਪੁੜ ਸਾਫ ਕਰਨ ਵਾਸਤੇ ਇੱਕ ਕੱਪੜਾ ਰੱਖਦੀਆਂ ਸਨ। ਅਸੀਂ ਪੇਂਡੂ ਸ਼ਬਦਾਵਲੀ ਵਿੱਚ ਠੇਠ ਪੰਜਾਬੀ ਚ ਉਹਨੂੰ ਪਰੋਲਾ ਕਹਿੰਦੇ, ਕੱਪੜਾ। ਕੁੱਤੇ ਨੇ ਚੱਕੀ ਚੱਟਣੀ ਜਾਣ ਲੱਗਿਆਂ ਕੱਪੜਾ ਮੂੰਹ ਚ ਪਾ ਜਾਣਾ, ਕਿਉਂਕਿ ਉਹਦੇ ਨਾਲ ਆਟੇ ਨਾਲ ਉਹ ਲਿਬੜਿਆ ਸੀ, ਭਰਿਆ ਸੀ। ਕਬੀਰ ਜੀ ਨੇ ਕਿਹਾ, ਉਹ ਕੁੱਤਿਆ ਰੋਟੀ ਵੀ ਖਾਧੀ, ਚੱਕੀ ਵੀ ਚੱਟੀ, ਆ ਕੱਪੜਾ ਮੂੰਹ ਚ ਪਾ ਕੇ ਲੈ ਚੱਲਾ, ਇਹਦੇ ਨਾਲ ਕਿਹੜਾ ਤੂੰ ਰੱਜ ਜਾਣਾ ਹੈ? ਇਹ ਤਨ ਭੌਂਕਣਾ ਹੈ, ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਭੋਗਦਾ ਹੈ। ਰੱਬ ਨੇ ਸਭ ਕੁਝ ਦਿੱਤਾ ਤੇ ਸੱਚ ਜਾਣੋ ਪਰੋਲੇ ਫਿਰ ਵੀ ਮੂੰਹ ਚ ਪਾਈ ਫਿਰਦਾ, ਕੀ ਇਹਦੇ ਨਾਲ ਰੱਜ ਹੈਗਾ? ਚਾਕੀ ਚੱਟ ਹੈ ਚੂਨ ਖਾਏ, ਚਾਕੀ ਕਾ ਚਿਥਰਾ ਕਹਾਂ ਲੈ ਜਾਏ, ਹੁਣ ਦੂਜਾ ਪੱਖ ਲੈ ਲਈ ਗਏ। ਇਹ ਤਾਂ ਇੱਕ ਪੱਖ ਸੀ ਵੀ ਵਾਸ਼ਨਾ ਚ ਭੌਂਕਦਾ, ਇੰਦਰੀਆਂ ਦੇ ਖਾਤਰ ਕੁਝ ਮੰਗਦਾ। ਮੇਰੇ ਸਤਿਗੁਰੂ ਨੇ ਦੂਜਾ ਪੱਖ ਵੀ ਇੱਕ ਰੱਖਿਆ, ਉਹ ਤਾਂ ਕਿਉਂਕਿ ਸ਼ਬਦ ਨਾਲ ਉਹਦਾ ਨਖੇੜਾ ਹੋਣਾ ਜ਼ਰੂਰੀ ਸੀ। ਕਹਿਣ ਲੱਗੇ ਤਨ ਜੇ ਭੌਂਕਣਾ ਹੀ ਆ ਨਾ, ਫਿਰ ਰੱਬ ਲਈ ਭੌਂਕ, ਗੁਰੂ ਲਈ ਭੌਂਕ। ਹਜ਼ੂਰ ਦਾ ਇੱਕ ਬਚਨ ਹੈ, ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ। ਗੁਰੂ ਨਾਨਕ ਸਾਹਿਬ ਜੀ, ਉਥੇ ਭੌਂਕਣਾ ਤੇ ਇਹ ਭੌਂਕਣਾ ਦੋਨਾਂ ਚ ਅੰਤਰ ਏ। ਇਹ ਭੌਂਕਣਾ ਵਾਸ਼ਨਾਵਾਂ ਦਾ ਭੌਂਕਣਾ, ਉਥੇ ਕਹਿ ਰਹੇ ਨੇ ਕਿ ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ, ਭਗਤ ਕੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਹੀ। ਇਹਦੇ ਅਰਥ ਵਿਦਵਾਨਾਂ ਨੇ ਆਪਣੀ ਆਪਣੀ ਸੂਝ ਅਨੁਸਾਰ ਕੀਤੇ, ਪਰ ਜਿੰਨੀ ਕੁ ਗੁਰੂ ਸਾਹਿਬ ਨੇ ਸੂਝ ਬਖਸ਼ੀ, ਅਖਰੀ ਅਰਥ ਜੇ ਕਰੀਏ, ਏਤੇ ਕੂਕਰ ਬਹੁ ਵਚਨ ਹੈ, ਇੰਨੇ ਕੁੱਤੇ ਨੇ, ਹਉ ਬੇਗਾਨਾ ਤੇ ਮੈਂ ਇਹਨਾਂ ਵਿੱਚ ਓਪਰਾ ਆ ਗਿਆ ਵਾਂ, ਭੌਂਕਾਂ ਇਸ ਤਨ ਤਾਈ। ਤਨ ਤਾਈ ਦਾ ਅਰਥ ਤਨ ਨਾਲ, ਪਰ ਇੱਥੇ ਤਨ ਤਾਈ ਦਾ ਅਰਥ ਤਨ ਲਈ। ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ, ਮੈਂ ਇਸ ਤਨ ਲਈ ਭੌਂਕ ਰਿਹਾ ਵਾਂ। ਇਹਦੇ ਭਾਵ ਅਰਥ ਥੋੜੇ ਜਿਹੇ ਹੋਰ ਗਹਿਰੇ ਜਾਈਏ। ਏਤੇ ਕੂਕਰ, ਵਾਹਿਗੁਰੂ ਆ ਵਾਸ਼ਨਾਵਾਂ ਵਕਾਰ ਇੰਨੇ ਕੁੱਤੇ ਨੇ, ਹਉ ਬੇਗਾਨਾ ਜਿਸ ਧਰਤੀ ਤੇ ਮੈਂ ਆਇਆ ਮੈਂ ਓਪਰਾ ਵਾਂ, ਕਿਉਂਕਿ ਇਹ ਦੇਸ਼ ਮੇਰਾ ਨਹੀਂ, ਇਹ ਧਰਤੀ ਮੇਰੀ ਨਹੀਂ, ਮੇਰੀ ਤਾਂ ਹੋਵੇ ਜੇ ਮੈਂ ਟਿਕੇ ਰਹਿਣਾ, ਮੈਂ ਬੇਗਾਨਾ ਵਾਂ, ਮੈਂ ਇੱਕ ਦਿਨ ਨੂੰ ਛੱਡ ਕੇ ਜਾਣਾ ਹੈ। ਪਰ ਨਾਲ ਬਚਨ ਭੌਂਕਾਂ ਇਸ ਤਨ ਤਾਈ, ਕੂਕਰ ਭੌਂਕਦਾ। ਸੱਚੇ ਪਾਤਸ਼ਾਹ ਦੀ ਨਿਮਰਤਾ ਦੇਖੋ, ਇੱਥੇ ਜੇ ਕੋਈ ਸਿਮਰਨ ਕਰਕੇ ਇਹ ਆਸਾਨ ਕਰਦਾ ਨਾ, ਅਸੀਂ ਇੰਨਾ ਜਪ ਕੀਤਾ, ਇੰਨਾ ਤਪ ਕੀਤਾ, ਉਹਦਾ ਉੱਤਰ ਬਾਬਾ ਹੀ ਦਿੰਦੇ ਪਏ ਨੇ ਇਸ ਤੁਕ ਚ। ਪਿੰਡਾਂ ਚ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਮਹੱਲੇ ਚ ਕੁੱਤੇ ਇਕੱਠੇ ਤੁਰੇ ਫਿਰਦੇ ਨੇ, ਇਹ ਸਿਰਫ ਅਰਥ ਕਰਨ ਲਈ ਨੇ। ਪਿੰਡ ਦੇ ਦੂਜੇ ਪਾਸਿਓਂ ਕੁੱਤਾ ਆ ਜਾਣਾ ਨਾ, ਤੇ ਸਾਰੇ ਇਕੱਠੇ ਹੋ ਕੇ ਭੌਂਕਣ ਲੱਗ ਪੈਂਦੇ ਸਨ। ਏਤੇ ਕੂਕਰ, ਉਹਨਾਂ ਸਾਰੇ ਇਕੱਠੇ ਹੋ ਕੇ ਭੌਂਕਣਾ, ਤੇ ਜਿਹੜਾ ਓਪਰਾ ਵਿੱਚ ਆਉਣਾ ਉਸ ਕੁੱਤੇ ਨੇ ਵੀ ਅੱਗੋਂ ਭੌਂਕਣਾ। ਪਰ ਚੇਤੇ ਰੱਖਿਓ, ਕੁੱਤਾ ਇਸ ਕਰਕੇ ਭੌਂਕਦਾ ਸੀ, ਇਹ ਕੁੱਤੇ ਮੇਰੇ ਤੇ ਵਾਰ ਨਾ ਕਰ ਜਾਣ। ਕਹਿੰਦੇ ਨੇ ਪ੍ਰਭੂ, ਇਹ ਵਾਸ਼ਨਾਵਾਂ ਵਕਾਰ ਕੁੱਤੇ ਨੇ, ਤੇ ਜੇ ਮੈਂ ਤੇਰੇ ਦਰ ਤੇ ਬੰਦਗੀ ਲਈ ਭੌਂਕਣਾ ਤੇ ਤੇਰੇ ਤੇ ਅਹਿਸਾਨ ਨਹੀਂ ਕਰ ਰਿਹਾ, ਮੈਂ ਇਸ ਕਰਕੇ ਭੌਂਕਣਾ ਪਿਆ ਕਿਤੇ ਵਾਸ਼ਨਾ ਦੇ ਕੁੱਤੇ ਮੇਰੇ ਤਨ ਨੂੰ ਨਾ ਖਾ ਜਾਣ। ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ। ਤੇ ਅਗਲਾ ਬਚਨ ਬੜਾ ਕਮਾਲ ਦਾ, ਤੇ ਇਹ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਮਨ ਨਹੀਂ ਟਿਕਦਾ। ਭਾਈ ਬੜੀ ਵੱਡੀ ਇਹ ਚ ਬਖਸ਼ਿਸ਼ ਕੀਤੀ, ਭਗਤ ਹੀਣ ਨਾਨਕ ਜੇ ਹੋਏਗਾ, ਜੇ ਮੈਂ ਭਗਤੀ ਤੋਂ ਖੀਣਾ ਵਾਂ, ਮੇਰੇ ਕੋਲ ਸਿਮਰਨ ਨਹੀਂ, ਤਾਂ ਖਸਮੇ ਨਾਮ ਨਾ ਜਾਈ। ਪਰ ਵਾਹਿਗੁਰੂ, ਇਹ ਤਾਂ ਗੱਲ ਨਹੀਂ ਨਾ ਖਤਮ ਹੋਣੀ ਕਿ ਤੂੰ ਮੇਰਾ ਖਸਮ ਨਹੀਂ, ਭਾਵੇਂ ਮੈਂ ਅੰਦਰੋਂ ਭਗਤੀ ਤੋਂ ਖੀਣਾ, ਉਹ ਅਵਸਥਾ ਨਹੀਂ ਮਿਲੀ, ਮੈਂ ਓਪਰਾ ਓਪਰਾ ਤੈਨੂੰ ਪੁਕਾਰਨਾ, ਪਰ ਇੱਕ ਗੱਲ ਤਾਂ ਲੋਕਾਂ ਚ ਪ੍ਰਗਟ, ਤੂੰ ਮੇਰਾ ਖਸਮ ਹੈ, ਤੂੰ ਮੇਰਾ ਮਾਲਕ ਹੈ। ਬਾਣੀ ਪੜ੍ਹਨੇ ਕਹਿੰਦੇ ਮਨ ਨਹੀਂ ਲੱਗਾ। ਹੁਣ ਅੱਧਿਓ ਯਾਦਾਂ ਤਾਂ ਕਈਆਂ ਬੰਦਿਆਂ ਨੂੰ ਅਸੀਂ ਇਹ ਛਡਾ ਦਿੰਦੇ, ਜੇ ਮਨ ਨਹੀਂ ਲੱਗਦਾ ਬਾਣੀ ਨਾ ਪੜਿਓ। ਮੈਨੂੰ ਦੱਸੋ, ਨਿਆਣੇ ਨੂੰ ਸਵੀਮਿੰਗ ਸਿਖਾਉਣ ਜਾਂਦੇ ਹਾਂ, ਜੇ ਉਹ ਡੁੱਬਦਾ ਹੋਵੇ ਤੇ ਆਪਾਂ ਦੂਜੇ ਦਿਨ ਨੂੰ ਤਰਨ ਸਿਖਾਉਣ ਲਈ ਨਹੀਂ ਜਾਂਦੇ? ਡਰਾਈਵਿੰਗ ਸਿੱਖਣੇ ਆ, ਟੈਸਟ ਪਾਸ ਨਾ ਹੋਵੇ ਦੂਜੀ ਵਾਰੀ ਟੈਸਟ ਨਹੀਂ ਦਿੰਦੇ? ਬੱਚਾ ਕਲਾਸ ਚ ਪੜ੍ਹਦਾ, ਚਿੱਤ ਨਾ ਲੱਗੇ ਅਗਲੀ ਕਲਾਸ ਚ ਫਿਰ ਉਹਨੂੰ ਬਿਠਾਨੇ ਅਗਲੇ ਸਾਲ, ਤੇ ਜਦੋਂ ਪਰਮਾਰਥ ਦੀ ਗੱਲ ਆਉਂਦੀ, ਪਤਾ ਨਹੀਂ ਲੋਕਾਂ ਦੇ ਕੀ ਦਿਮਾਗ। ਛੱਡੋ ਪਰਾਂ, ਜੇ ਮਨ ਨਹੀਂ ਲੱਗਦਾ ਬਾਣੀ ਪੜ੍ਹਨ ਦਾ ਲਾਭ ਕੋਈ ਨਹੀਂ। ਜੇ ਡਰਾਈਵਿੰਗ ਲਾਇਸੈਂਸ ਨਹੀਂ ਮਿਲਿਆ ਤੇ ਆਪਾਂ ਕਹਿੰਦੇ ਹਾਂ ਛੱਡੋ ਪਰਾਂ, ਜੇ ਲਾਇਸੈਂਸ ਨਹੀਂ ਮਿਲਿਆ ਹੁਣ ਨਹੀਂ ਸਿੱਖਣਕਾਰ। ਕਦੀ ਕਿਸੇ ਨੇ ਕਿਹਾ ਉੱਥੇ ਢਿੱਡ ਦੀ ਲੋੜ ਏ? ਬੱਚੇ ਨੂੰ ਕਦੀ ਕਿਸੇ ਨਹੀਂ ਕਿਹਾ, ਪਰ ਪਰਮਾਰਥ ਵੱਲ ਦੇਹ ਤੇਰੀ ਦਾ ਵੀ ਨਹੀਂ ਲੱਗਦਾ, ਮਨ ਤੇ ਛੱਡ ਦਿਓ। ਨਹੀਂ ਭਾਈ, ਗੁਰਸਿੱਖੋ, ਮੇਰੀ ਬੇਨਤੀ ਹੈ, ਮਨ ਨਾ ਲੱਗੇ, ਰੱਬ ਤਾਂ ਵੇਖਦਾ ਪਿਆ ਨਾ। ਮੈਂ ਅੱਜ ਇੱਕ ਥਾਂ ਗੁਰਮੁਖਾਂ ਘਰ ਬੈਠਿਆਂ ਖਿਆਲ ਆਇਆ, ਬੱਚਾ ਖੇਡਦਾ ਪਿਆ ਬਾਹਰ, ਉਹਨੂੰ ਇਹ ਨਹੀਂ ਪਤਾ ਮੇਰਾ ਦਾਦਾ ਜਾਂ ਮੇਰਾ ਪਿਤਾ ਜਾਂ ਮੇਰੀ ਮਾਂ ਮੈਨੂੰ ਵੇਖ ਰਹੀ ਹੈ। ਬੱਚਾ ਨਹੀਂ ਮਾਂ ਨੂੰ ਵੇਖਦਾ ਪਿਆ, ਪਰ ਮਾਂ ਬੱਚੇ ਨੂੰ ਵੇਖਦੀ, ਉਹ ਬੇਧਿਆਨਾ ਖੇਡੀ ਜਾ ਰਿਹਾ। ਪਰ ਬੱਚੇ ਦਾ ਇੰਨਾ ਖਿਆਲ ਰੱਖ ਦਈਏ ਥੋੜਾ ਜਿਹਾ ਕਿਤੇ ਸੜਕ ਵੱਲ ਜਾਣ ਲੱਗੇ ਪਿੱਛੋਂ ਆਵਾਜ਼ ਮਾਰ ਕੇ ਕਹਿੰਦੀ ਦੇਖੀ ਸੜਕ ਤੇ ਜਾਈ ਨਾ, ਪਰ ਬੱਚੇ ਨੇ ਮਾਂ ਨੀ ਵੇਖੀ, ਮਾਂ ਨੇ ਤਾਂ ਬੱਚੇ ਨੂੰ ਵੇਖਿਆ ਹੈ ਨਾ। ਭਾਈ ਸਿੱਖਾ ਤੇਰਾ ਮਨ ਨਾ ਵੀ ਲੱਗੇ ਤੂੰ ਬਾਣੀ ਤਾਂ ਪੜ, ਗੁਰੂਦੁਆਰੇ ਕੀਰਤਨ ਤਾਂ ਸੁਣ। ਉਹ ਬਾਪੂ ਉਹ ਵਾਹਿਗੁਰੂ ਤੈਨੂੰ ਵੇਖਣਾ ਪਿਆ, ਭਾਵੇਂ ਤੂੰ ਬੇਧਿਆਨਾ ਵੀ ਪੜਨਾ ਪਿਆ, ਸੱਚ ਜਾਣੀ ਜਦੋਂ ਕਿਤੇ ਡੁੱਬਣ ਲੱਗੇਗਾ ਗੁਰੂ ਆਵਾਜ਼ ਦੇ ਕੇ ਕਹੇਗਾ ਦੇਖੀ ਇਸ ਰਸਤੇ ਨਾ ਜਾਈ ਕਿਤੇ ਡੁੱਬ ਜਾਏਗਾ। ਇੱਥੇ ਕੂਕਰ ਹਉ ਬੇਗਾਨਾ ਭੌਂਕਾ ਇਸ ਤਨ ਤਾਈ, ਪਰ ਇਹ ਗੱਲਾਂ ਅਭਿਆਸ ਵਾਲੀਆਂ ਨੇ, ਕਲੀਆਂ ਕਹਿਣ ਵਾਲੀਆਂ ਨਹੀਂ। ਇੱਥੇ ਕੂਕਰ ਹੋਂ ਬੇਗਾਨਾ ਭੌਂਕਾ ਇਸ ਤਨ ਤਾਈ, ਭਗਤ ਹੀਣ ਨਾਨਕ ਜੇ ਹੋਏਗਾ। ਮੈਂ ਭਗਤੀ ਤੋਂ ਹੀਣਾ ਵਾਂ, ਪਰ ਵਾਹਿਗੁਰੂ ਜੀ ਇਹ ਤਾਂ ਵੀ ਮੈਂ ਨਖਸਮਾਂ ਵਾਂ, ਭਾਵੇਂ ਉੱਤੋਂ ਪੁਕਾਰਨਾ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਹੀ। ਇਸ ਤੇ ਆਪਣੇ ਤਨ ਤੇ ਕਾਬੂ ਪਾਉਣ ਲਈ ਫਿਰ ਹਜ਼ੂਰ ਨੇ ਇੱਕ ਹੋਰ ਬਚਨ ਕਿਹਾ, ਜੇ ਭੌਂਕਣਾ ਹੈ ਸਗ ਨਾਨਕ ਦੀਵਾਨ ਮਸਤਾਨਾ। ਧੰਨ ਗੁਰੂ ਨਾਨਕ ਸਾਹਿਬ ਜੀ, ਇੱਕ ਚੀਜ਼ ਮੁਝੇ ਦੇਹ ਉਹਦਾ ਇਹ ਅਖੀਰਲੀਆਂ ਤੁਕਾਂ ਨੇ। ਸੱਗ ਦਾ ਅਰਥ ਕੁੱਤਾ, ਭੌਂਕਦਾ ਭੌਂਕਣਾ ਸ਼ਬਦ ਮੈਂ ਦੂਜੇ ਅਰਥ ਕਰ ਰਿਹਾ ਹੁਣ। ਫਰੀਦਾ ਇਹ ਤਨ ਭੌਂਕਣਾ ਉਹ ਮੇਰੇ ਸਰੀਰ ਜੇ ਭੌਂਕਣਾ ਹੀ ਏ ਤੇ ਵਾਸ਼ਨਾ ਦੀ ਖਾਤਰ ਨਾ ਭੌਂਕ, ਤੂੰ ਨਾਮ ਰਸ ਦੀ ਖਾਤਰ ਭੌਂਕ ਪੁਕਾਰ। ਸੱਗ ਨਾਨਕ ਦੀਵਾਨ ਮਸਤਾਨਾ, ਦੀਵਾਨ ਦਰ ਤੇ ਦਰਬਾਰ, ਸੱਗ ਦਰ ਤੇ ਕੁੱਤਾ। ਕਹਿਣ ਲੱਗੇ ਦਾਤਾ ਤੇਰੇ ਦਰਬਾਰ ਦਾ ਕੁੱਤਾ ਮਸਤਾਨਾ ਹੋ ਗਿਆ, ਮਸਤ ਹੋ ਗਿਆ, ਪਤਾ ਹੀ ਨਹੀਂ ਲੱਗਦਾ ਕਦੋਂ ਭੌਂਕਣ ਦਾ ਵੇਲਾ, ਹਰ ਵੇਲੇ ਭੌਂਕੀ ਜਾਣਾ। ਦਬ ਮਸਤਾਨਾ ਨਿਤ ਚੜੈ ਸਵਾਇਆ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਰੋਜ਼ ਭੌਂਕ ਰਿਹਾ। ਕਬੀਰ ਸਾਹਿਬ ਨੇ ਤਾਂ ਸ਼ਬਦ ਹੀ ਵਰਤ ਲੈ ਕਿ ਖੰਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਗੁਰੂ ਸਾਹਿਬ ਨੇ ਕਿਹਾ ਕਬੀਰ ਕੂਕਰ ਰਾਮ ਕੋ ਭੌਂਕਣੇ ਆ ਤੇਰੇ ਦਰ ਤੇ, ਮੁਤੀਆ ਮੇਰੋ ਨਾਉ ਗਲੇ ਖਮਾਰੇ ਜੇਵਰੀ ਜੇ ਖਿੰਚੈ ਤੈ ਜਾਉ। ਗੁਰੂ ਤੇਗ ਬਹਾਦਰ ਜੀ ਨੇ ਸਲੋਕਾਂ ਵਿੱਚ ਦੋ ਉਦਾਹਰਣਾਂ ਦਿੱਤੀਆਂ ਨੇ ਨਾਮ ਜਪਣ ਲਈ, ਜੀਵਾਂ ਦੀਆਂ ਕਿਵੇਂ ਨਾਮ ਜਪਣੈ। ਇੱਕ ਤਾਂ ਪਹਿਲਾ ਸ਼ਲੋਕ ਏ ਗੁਣ ਗੋਬਿੰਦ ਗਾਇਓ ਨਕੀ ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ, ਹਰ ਭਜ ਮਨਾ ਜੇ ਬਿਦ ਜਲ ਕੋ ਮੀਨ, ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ। ਇੱਕ ਪ੍ਰਮਾਣ ਹੋਰ ਦਿੱਤਾ, ਉਹ ਹੈ ਕਿ ਸਵਾਮੀ ਕੋ ਗ੍ਰਿਓ ਜਿਉਂ ਸਦਾ ਹਮ ਕੂਕਰ ਤੇਰੇ ਦਰਬਾਰ। ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਨ ਤਜਤ ਨੀ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇਸ ਤਰ੍ਹਾਂ ਭੌਂਕ ਮਣਾ ਜੇ ਭੌਂਕਣੀ ਤੇ ਮਾਲਕ ਦੇ ਦਰ ਤੇ ਬੈਠ, ਉਹਨੂੰ ਪੁਕਾਰ। ਜਿਨ੍ਹਾਂ ਨੂੰ ਇਹ ਕਿਣਕਾਂ ਮਾਤਰ ਗੁਰੂ ਨੇ ਦਾਤ ਦੇ ਦਿੱਤੀ ਤੇ ਕਦਰ ਉਹ ਹੀ ਜਾਣਦਾ ਜਿਹੜੇ ਇਹ ਦਾਤ ਦਾ ਜਾਣੂ ਹੈ। ਦੂਜੇ ਨੂੰ ਬਾਣੀ ਦੀ, ਨਾਮ ਦੀ, ਨਾਮ ਰਸੀਏ ਦੀ ਕਦਰ ਉਹਦੇ ਨਜ਼ਰਾਂ ਵਿੱਚ ਜਿਹੜਾ ਖੁਦ ਇਸ ਰਸਤੇ ਦਾ ਪਾਉਂਦੀ ਏ, ਦੂਜੇ ਦੀ ਨਜ਼ਰ ਚ ਕੋਈ ਕੀਮਤ ਨਹੀਂ। ਜੇ ਦੂਜੇ ਤਾਂ ਕਮਲਾ ਕਹਿੰਦੇ ਸਨ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਬੇਕਦਰਿਆਂ ਨੇ ਕਿਹਾ ਤੇ ਜਿਨ੍ਹਾਂ ਨੂੰ ਕਦਰ ਸੀ ਉਹਨਾਂ ਕਿਹਾ ਜੇ ਤੂੰ ਵੰਨੈ ਵੱਤੈ ਅੰਗਣੈ ਹਬ ਧਰਤ ਸੁਹਾਵੀ ਹੋਏ, ਕਰੀ ਫੇਰ ਹੀ ਪਾਜਾ ਬਾਬਾ ਨਾਨਕਾ ਧਰਤੀ ਸਾਰੀ ਸ਼ੋਭ ਨੀਕ ਹੋ ਜਾਏਗੀ। ਕਦਰ ਸੀ ਜਿਨ੍ਹਾਂ ਚ। ਇੱਕ ਬਹੁਤ ਧਰਮਾਤਮਾ ਪੁਰਸ਼ ਹੋਏ ਨੇ, ਸਿਰ ਮੈਂ ਬੇਨਤੀ ਕਰਨੀ ਏ ਕਿਵੇਂ ਕਾਬੂ ਪਾਈਏ, ਜੇ ਪਰਮਾਰਥ ਤੇ ਤੁਰਨਾ ਭਾਈ ਆਪਣੇ ਆਪ ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਏ, ਲੜਨਾ ਬਹੁਤ ਜ਼ਰੂਰੀ। ਅਸੀਂ ਕਹਿੰਦੇ ਹੱਠ ਹੱਠ, ਉਹ ਨਹੀਂ ਪੁੱਠਿਆਂ ਲਟਕਣ ਵਾਲਾ, ਸਭ ਤੋਂ ਵੱਡਾ ਹੱਠ ਹੀ ਇਹ ਵੇ ਆਪਣੇ ਮਨ ਤੇ ਕਾਬੂ ਪਾ। ਉਹ ਅਸਲ ਚ ਰਾਸ ਰਚਾਉਂਦੇ ਸਨ, ਉਹਨਾਂ ਨੂੰ ਅੰਮ੍ਰਿਤਸਰ ਆਉਣ ਦਾ ਮੌਕਾ ਮਿਲਿਆ। 22-23 ਸਾਲ ਉਹ ਗੋਵਰਧਨ ਪਹਾੜ ਤੇ ਸਾਧਨਾ ਕਰਦੇ ਰਹੇ, ਉਹਨਾਂ ਨੇ ਆਪਣੀ ਭੁੱਖ ਤੇ ਆਪਣੀ ਨੀਂਦ ਤੇ ਆਪਣੇ ਰਸ ਤੇ ਕਾਬੂ ਪਾਇਆ ਸੀ, ਪਰ ਅੰਦਰ ਦਾ ਰਸ ਨਹੀਂ ਸੀ ਆਉਂਦਾ ਪਿਆ। ਇਹ ਚੀਜ਼ਾਂ ਵੀ ਓਪਰੀਆਂ ਨੇ, ਇਹ ਕਮਾਈ ਨਾਲ ਹੋ ਸਕਦੀਆਂ ਨੇ, ਨੀਂਦ ਕਾਬੂ ਕੀਤੀ ਜਾ ਸਕਦੀ ਏ, ਪਰ ਜਿਹੜਾ ਮਿਲਾਪ ਏ ਉਹ ਵੱਖਰੀ ਅਸੀਸ ਹੈ। ਪਰ ਫਿਰ ਵੀ ਲੋਕਾਂ ਉਨ੍ਹਾਂ ਦਾ ਬਾਹਰ ਮੁਖੀ ਅਦਬ ਕਰਨਾ, ਕਿਉਂਕਿ ਭੁੱਖ ਤੇ ਨੀਂਦ ਤੇ ਕਾਬੂ ਪਾ ਲਿਆ ਜਾਏ ਤੇ ਮੇਰਾ ਖਿਆਲ ਹੈ ਆਪਣੀ ਨਜ਼ਰ ਸਭ ਤੋਂ ਵੱਡਾ ਸੰਤ ਬਣ ਜਾਏਗਾ। ਉਹ ਲੋਕਾਂ ਕਹਿਣਾ ਵਾਕਈ ਰੋਟੀ ਨਹੀਂ ਖਾਂਦਾ, ਨਾ ਖਾਣਾ ਰੋਟੀ ਇਹ ਕੋਈ ਪਰਮਾਰਥ ਦੀ ਗੱਲ ਨਹੀਂ, ਇਹ ਦੇਖੋ ਵੀ ਉਹ ਬੰਦਾ ਅੰਦਰੋਂ ਕਿੰਨਾ ਕੁ ਜੁੜਿਆ ਹੈ। ਉਹਨਾਂ ਬਹੁਤ ਕਾਬੂ ਪਾਇਆ, ਪਰ ਇੱਥੇ ਰਾਸ ਰਚਾਣ ਆਏ, ਉਹ ਰਾਸ ਪਾਉਂਦੇ ਸਨ ਕ੍ਰਿਸ਼ਨ ਜੀ ਦੀ, ਤੇ ਪਤਾ ਲੱਗਾ ਵੀ ਇੱਥੇ ਧੰਨ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ, ਤੇ ਰਾਸ ਪਾਉਣ ਤੋਂ ਪਹਿਲਾਂ ਮੱਥਾ ਟੇਕਣ ਆ ਗਏ। ਹਰਿਮੰਦਰ ਸਾਹਿਬ ਆਏ, ਨਮਸਕਾਰ ਕੀਤੀ, ਮੱਥਾ ਟੇਕ ਕੇ ਬੈਠ ਗਏ। ਹੁਣ 22 ਸਾਲ ਦੀ ਸਾਧਨਾ ਤੇ ਹੈ ਸੀ, ਅੰਦਰ ਦੀ ਪਤਾ ਤੇ ਹੈ ਸੀ ਵੀ ਕਿਵੇਂ ਕਮਾਉਣਾ, ਜ਼ਮੀਨ ਤਿਆਰ ਸੀ, ਪਰ ਬੀਜ ਕਿਸੇ ਨਹੀਂ ਸੀ ਲੱਭਦਾ ਪਿਆ। ਬੀਜ ਗੁਰੂ ਰਾਮਦਾਸ ਦੇ ਘਰੋਂ ਲੱਭ ਗਿਆ, ਬੈਠ ਗਿਆ, ਕੀਰਤਨ ਸੁਣਿਆ, ਤੇ ਸ਼ਾਮ ਨੂੰ ਰਾਸ ਪਾਣੀ ਸੀ। ਉਹ ਸਾਥੀ ਜਿਹੜੇ ਸਨ ਨਾਲ ਵਾਲੇ, ਜਿਨ੍ਹਾਂ ਪ੍ਰਬੰਧ ਕੀਤਾ ਸੀ, ਕਹਿਣ ਲੱਗੇ ਸਵਾਮੀ ਜੀ ਚੱਲੀਏ, ਵਕਤ ਹੋ ਗਿਆ ਰਾਸ ਪਾਣ ਦਾ। ਕਹਿਣ ਲੱਗੇ ਕਿਹਦੀ ਰਾਸ ਪਾਣੀ ਤੇ ਕਿੰਨੇ ਪਾਣੀ, ਮੇਰੀ ਜਿਹੜੀ ਮੰਜ਼ਿਲ ਸੀ ਅੱਜ ਮੈਨੂੰ ਮਿਲ ਗਈ ਹੈ, ਜਿੱਥੇ ਮੈਂ ਆਉਣਾ ਸੀ ਮੈਨੂੰ ਲੈ ਆਉਂਦਾ ਭਗਵਾਨ ਨੇ, ਪਰਮਾਤਮਾ ਨੇ। ਉੱਥੇ ਜੀ ਕੀਰਤਨ ਸੁਣਦੇ ਰਹੇ, ਬਾਹਰ ਨਿਕਲੇ, ਰਾਸ ਪਾਣ ਨਹੀਂ ਗਏ। ਦੂਜੇ ਦਿਨ ਫਿਰ ਸਵੇਰੇ ਅੰਮ੍ਰਿਤ ਵੇਲੇ ਪੁੱਛਿਆ ਕਦੋਂ ਫਿਰ ਸ਼ੁਰੂ ਹੋਵੇਗਾ, ਉਹਨਾਂ ਕਿਹਾ ਰਹਿ ਤੁਸੀਂ ਪਰਿਕਰਮਾ ਚ ਰਾਤ ਸਕਦੇ ਹੋ, ਸਵੇਰੇ ਅੰਮ੍ਰਿਤ ਵੇਲੇ ਕੀਰਤਨ ਫਿਰ ਸ਼ੁਰੂ ਹੋ ਜਾਂਦਾ ਹੈ। ਕਹਿੰਦੇ ਨੇ ਬਾਹਰੋਂ ਗਏ, ਬਸਤਰ ਲਿਆਂਦੇ, ਇਸ਼ਨਾਨ ਕੀਤਾ, ਫਿਰ ਦ੍ਰਿਸ਼ਨੀ ਡਿਉੜੀ ਸਾਹਮਣੇ ਬਹਿ ਗਏ, ਸਵੇਰੇ ਕੀਰਤਨ ਚ ਫਿਰ। ਹੁਣ ਉਹਨਾਂ ਨੂੰ ਸੋਚ ਪੈ ਗਈ ਵੀ ਏਡਾ ਵੱਡਾ ਸਾਧੂ ਰਾਸ ਪਾਉਣ ਵਾਲਾ ਬਾਹਰ ਨਿਕਲੇ। ਉਹਨਾਂ ਪੁੱਛਿਆ ਵੀ ਤੁਸੀਂ ਕੀ ਮਹਿਸੂਸ ਕੀਤਾ, ਕਹਿੰਦੇ ਮਹਿਸੂਸ ਇਹ ਕੀਤਾ ਸਾਰੇ ਅਵਤਾਰ ਆਏ, ਜੋ ਉਹਨਾਂ ਦਾ ਖਿਆਲ ਸੀ ਗੁਰੂ ਆਏ, ਮਹਾਂਪੁਰਖ ਆਏ, ਆਏ ਪਰ ਚਲੇ ਗਏ। ਕਹਿੰਦਾ ਬਾਬਾ ਅਨਾਨਕ ਆਇਆ ਵੋ ਗਿਆ ਨਹੀਂ, ਕਹਿੰਦਾ ਕੀਰਤਨ ਮੈਂ ਬੈਠਾ ਹੈ, ਕੀਰਤਨ ਦਾ ਰੂਪ ਧਾਰਨ ਕਰਕੇ ਬੈਠ ਕੇ ਉਹ ਸਾਰੀ ਜ਼ਿੰਦਗੀ ਅੰਮ੍ਰਿਤਸਰ ਕਰ ਦਿੱਤੀ ਜੀ। ਫਿਰ ਬਾਹਰ ਜਾਣਾ ਤੇ ਉਨ ਦੇ ਦੋ ਉਹਨਾਂ ਨੇ ਬੁੰਦੇ ਬਣਾ ਲਏ, ਉਹਨਾਂ ਨੂੰ ਬੁੰਦਿਆਂ ਵਾਲੇ ਸੰਤ ਕਹਿੰਦੇ ਸਨ, ਨਾ ਕਿਸੇ ਨੂੰ ਸੀ ਪਤਾ ਨਾਮ ਕੀ ਹੈ। ਆ ਉਨ ਦੇ ਨਿੱਕੇ ਨਿੱਕੇ ਦੋ ਬੁੰਦੇ ਬਣਾ ਲਏ, ਉਹ ਥੱਲੇ ਕੰਨ ਕੋ ਲਟਕਾਈ ਰੱਖਣੇ, ਜਦੋਂ ਕੀਰਤਨ ਸੁਣਨਾ ਬਾਹਰ ਕੱਢ ਲੈਣੇ, ਕਥਾ ਸੁਣਨੀ ਬਾਹਰ ਕੱਢ ਲੈਣੇ, ਬਾਹਰ ਜਾਣਾ ਤੇ ਕੰਨ ਚ ਚੰਗੀ ਤਰ੍ਹਾਂ ਧੱਕ ਲੈਣੇ। ਤੇ ਕਿਸੇ ਪੁੱਛਿਆ ਵੀ ਇਹ ਕਿਉਂ, ਕਹਿਣ ਲੱਗੇ ਗੁਰੂ ਨਾਨਕ ਕੇ ਅੰਮ੍ਰਿਤ ਪਰ ਜ਼ਹਿਰ ਨਹੀਂ ਡਾਲਣਾ, ਬਾਣੀ ਦਾ ਅੰਮ੍ਰਿਤ ਪਿਆ ਅੰਦਰ। ਉਹਨਾਂ ਨੂੰ ਬੁੰਦਿਆਂ ਵਾਲੇ ਸੰਤ ਕਹਿੰਦੇ ਸਨ, ਉਹ ਕਹਿੰਦੇ ਸਨ ਕਿ ਇਹ ਮੋਰੀਆਂ ਰਾਹੀਂ ਜਦੋਂ ਅੰਦਰ ਆਵਾਜ਼ ਜਾਂਦੀ ਹੈ, ਕੀਰਤਨ ਵਿੱਚ ਇਹਦੀ ਆਵਾਜ਼ ਖੜਬਲ ਪੈਦਾ ਕਰੇਗੀ, ਮੈਂ ਬਸ ਉਹੀ ਰੱਖਣਾ ਚਾਹੁੰਦਾ ਜੋ ਕੁਝ ਸੁਣ ਕੇ ਆਇਆ। ਤੇ ਜਦੋਂ ਮੈਨੂੰ ਸੁਣਿਆ, ਮੈਂ ਪੜ੍ਹਿਆ, ਤੇ ਉਥੇ ਹਜ਼ੂਰ ਦਾ ਸ਼ਬਦ ਚੇਤੇ ਆਇਆ, ਸੰਤੋ ਮਨ ਪਵਨੇ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਸੰਤੋ ਰੱਬ ਦੇ ਪਿਆਰੇ ਸੰਤ ਜਨੋ, ਜਿਹੜਾ ਪਵਨ ਦੀ ਤਰ੍ਹਾਂ ਮਨ ਚੰਚਲ ਸੀ ਉਹ ਟਿਕ ਗਿਆ। ਸੰਤੋ ਮਨ ਪਵਨੇ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ, ਗੁਰਦਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਹ ਦਲੀਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ, ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਬਾ ਕਰਿਆ। ਕੁੰਭ ਕਮਲ, ਕੁੰਭ ਮੀਨਸ ਘੜਾ, ਕਹਿੰਦੇ ਨੇ ਆ ਹਿਰਦਾ ਘੜਾ ਜਿਹੜਾ ਵਾਸ਼ਨਾਵਾਂ ਦੇ ਪਾਣੀ ਨਾਲ ਭਰਿਆ ਸੀ, ਗੁਰੂ ਨੇ ਮਿਹਰ ਕੀਤੀ, ਸਾਰਾ ਉਲਟਾ ਕੇ ਪਾਣੀ ਬਾਹਰ ਕੱਢ ਦਿੱਤਾ ਤੇ ਘੜਾ ਸਿੱਧਾ ਕਰ ਦਿੱਤਾ। ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਬਾ ਕਰਿਆ, ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ। ਕਹਿੰਦੇ ਨੇ ਹੁਣ ਜਾਣ ਲਿਆ, ਮਨ ਮੰਨ ਗਿਆ, ਜੇ ਭੌਂਕਣਾ ਵੀ ਏ ਤੇ ਮਣਾ ਉਸ ਦੇ ਦਰ ਤੇ ਕੂਕਰ ਦੀ ਤਰ੍ਹਾਂ ਭੌਂਕ, ਤੇ ਫਿਰ ਉਹਦੀ ਰਹਿਮਤ ਮਿਲੇਗੀ। ਬਾਬਾ ਫਰੀਦ ਸਾਹਿਬ ਨੇ ਅੱਜ ਬਾਹਰ ਮੁਖੀ ਅਰਥ ਕਰਦਿਆਂ ਕਿਹਾ, ਫਰੀਦਾ ਇਹ ਤਨ ਭੌਂਕਣਾ ਰੋਜ਼ ਬੋਲੀ ਜਾ ਰਿਹਾ, ਰੋਜ਼ ਮੰਗੀ ਜਾ ਰਿਹਾ। ਮਹਾਰਾਜ ਕਹਿੰਦੇ ਨੇ ਪਰ ਰੱਜਦਾ ਨਹੀਂ ਪਿਆ, ਨਿਤ ਨਿਤ ਦੁਖੀ ਹੈ ਕੌਣ, ਕਿਹੜਾ ਰੋਜ਼ ਦੁਖੀ ਹੋਵੇ ਦੀਆਂ ਮੰਗਾਂ ਪੂਰੀਆਂ ਕਰੇ, ਕਿਹੜਾ ਰੋਜ਼ ਇਹਦੇ ਫੁਰਨੇ ਪੂਰੇ ਕਰੇ, ਕਿਹੜਾ ਇਹਦੀ ਵਾਸ਼ਨਾ ਪੂਰੀ ਕਰੇ। ਕੰਨੀ ਬੁੱਝੇ ਦੇ ਰਹਾ ਕਿੱਤੀ ਵਗੈ ਪਾਉਣ, ਕਹਿੰਦੇ ਨੇ ਕੰਨਾਂ ਦੇ ਵਿੱਚ ਬੁੱਝੇ ਦੇ ਦਿੱਤੇ ਨੇ, ਕਿੱਤੀ ਵਗੈ ਪਾਉਣ, ਜਿੰਨੀ ਮਰਜ਼ੀ ਹਵਾ ਸਰਸਰ ਕਰਕੇ ਕੋਲੋਂ ਲੰਘੀ ਜਾਏ, ਮੇਰੇ ਉੱਤੇ ਅਸਰ ਹੀ ਕੋਈ ਨਹੀਂ, ਕੋਈ ਅਸਰ ਨਹੀਂ। ਤੇ ਇਹਦੀ ਸਵੇਰੇ ਮੈਂ ਇੱਕ ਬੇਨਤੀ ਕੀਤੀ ਸੀ, ਉਹ ਦੁਹਰਾ ਦਿਆਂ। ਸਿੱਖ ਨੇ ਸੁਣ ਕੇ ਅਣਸੁਣਾ ਕਰਨਾ ਹੈ, ਦੇਖ ਕੇ ਅਣਡਿੱਠ ਕਰਨਾ ਸੀ, ਪਰ ਨਹੀਂ, ਜਿਹੜੀ ਸੁਣਨ ਵਾਲੀ ਚੀਜ਼ ਬਾਣੀ ਸੀ ਉਹ ਅਨਸੁਣੀ ਹੋ ਗਈ, ਤੇ ਜਿਹੜੀਆਂ ਅਨਸੁਣੀਆਂ ਸਨ ਉਹ ਅਸੀਂ ਗੱਲਾਂ ਅੰਦਰ ਥਾਂ ਦਿੱਤੀ ਹੈ। ਜਿਹੜਾ ਦੇਖ ਕੇ ਅਣਡਿੱਠ ਕਰਨਾ ਸੀ, ਅਸਲੀਅਤ ਇਹ, ਜੇ ਮੈਂ ਸਵੇਰੇ ਬੇਨਤੀ ਕੀਤੀ, ਅਣਡਿੱਠੇ ਨੂੰ ਲੋਕਾਂ ਸਾਹਮਣੇ ਦਿਖਾਈ ਜਾਂਦੇ ਆ, ਜੋ ਮੈਂ ਦੇਖਿਆ ਨਹੀਂ ਨਾ ਉਹ ਵੀ ਦੱਸੀ ਜਾਣਾ ਅਣਡਿੱਠੇ ਨੂੰ, ਤੇ ਜਿਹੜਾ ਦੇਖਣਾ ਸੀ ਉਹਨੂੰ ਆਪਾਂ ਦੇਖਦੇ ਨਹੀਂ ਪਏ। ਸੱਚੇ ਪਾਤਸ਼ਾਹ ਕਹਿੰਦੇ ਨੇ ਤਨ ਦੀ ਬਿਰਤੀ ਇਹ ਭੌਂਕਦਾ ਹੈ, ਸਭ ਕੁਝ ਮੰਗਦਾ ਹੈ। ਕਹਿੰਦੇ ਨੇ ਕੰਨਾਂ ਵਿੱਚ ਬੁੱਝੇ ਦੇ ਦਿੱਤੇ, ਉਹ ਬੁੱਝੇ ਕਾਹਦੇ ਨੇ? ਉਹ ਗੁਰਮਤਿ ਸ਼ਬਦ ਦੇ ਨੇ। ਅੰਦਰ ਆਵਾਜ਼ ਆਉਂਦੀ ਨਹੀਂ ਪਈ, ਕਿਉਂਕਿ ਅੰਦਰ ਗੁਰੂ ਦਾ ਸ਼ਬਦ ਟਿੱਗਿਆ ਤੇ ਬੁੱਝੇ ਦਿੱਤੇ ਨੇ। ਇਹ ਸਰਵਣੋ ਮੇਰਿਓ, ਸੱਚ ਹੈ ਸੁਣਨੇ ਨੂੰ ਪਠਾਏ, ਬੁੱਝੇ ਦਿੱਤੇ ਨੇ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਆਇਓ ਸੁਣਨ ਪੜ੍ਹਨ ਕੋ ਬਾਣੀ, ਬੁੱਝੇ ਦੇ ਦਿੱਤੇ ਨੇ। ਹੁਣ ਅੰਦਰ ਉਹ ਆਵਾਜ਼ ਜਾਂਦੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ, ਇਹਦਾ ਅਭਿਆਸ ਆਪਾਂ ਨੂੰ ਕਰਨਾ ਪਏਗਾ। ਉਸ ਅਭਿਆਸ ਨਾਲ ਸ਼ਬਦ ਦੀ ਕਮਾਈ, ਸ਼ਬਦ ਦੀ ਕਮਾਈ ਤੋਂ ਬਿਨਾਂ ਨਹੀਂ। ਬਾਬਾ ਫਰੀਦ ਜੀ ਨੇ ਕਿਹਾ, ਉਹ ਤਨ ਕਿਉਂ ਭੌਂਕੀ ਜਾਂਦਾ? ਕੱਲ ਨੂੰ ਅੱਗੇ ਬਚਨ ਕਹਿਣਗੇ, ਉਹ ਰੱਬ ਨੇ ਸ਼ਹਿਦ ਦੀਆਂ ਨਦੀਆਂ ਵਗਾਈਆਂ ਨੇ ਨਾਮ ਦੀਆਂ, ਬੰਦਗੀ ਕਰਨ ਵਾਲੇ ਖਜ਼ੂਰਾਂ ਦੀ ਤਰ੍ਹਾਂ ਨਹੀਂ, ਸਾਰੀ ਜ਼ਿੰਦਗੀ ਵਾਸ਼ਨਾ ਦੀ ਖਾਤਰ ਭੌਂਕਣ ਵਾਲਿਆ, ਦਿਨ ਨਿਕਲ ਚੱਲੇ ਨੇ, ਨਾਮ ਦਾ ਸਵਾਦ ਚੱਖ ਲੈ। ਇਹ ਆਪਾਂ ਕੱਲ ਨੂੰ ਵਿਚਾਰਾਂਗੇ। ਆਪ ਸਭ ਦਾ ਬਹੁਤ ਧੰਨਵਾਦ ਜੀ, ਤੁਸੀਂ ਟੇਕ ਕੇ ਸੁਣਿਆ ਤੇ ਅਰਦਾਸ ਕਰਿਓ ਜੋ ਕਥਾ ਚ ਕਿਹਾ, ਦਾਤਾ ਇਹ ਕਿਣਕਾਂ ਮਾਤਰ ਜ਼ਿੰਦਗੀ ਚ ਕਮਾਣ ਦੀ ਦਾਤ ਦੇ ਦੇ, ਕਿਣਕਾਂ ਮਾਤਰ ਆਪਾਂ ਕਮਾ ਸਕੀਏ। ਆਪ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਕੱਲ ਨੂੰ ਗੁਰਮੁਖ ਸੰਗਤ ਚ ਕਿਹਾ ਸੀ ਵੀ ਪਹਿਲਾਂ ਸਿਮਰਨ ਕਰਾਉਂਦੇ ਸਨ ਕਥਾ ਤੋਂ ਬਾਅਦ, ਪਿਛਲੇ ਸਾਲ, ਅੱਜ ਕੱਲ ਨੀ, ਪਰ ਕੱਲ ਨੂੰ ਮਹਾਰਾਜ ਕਿਰਪਾ ਕਰੇ, ਜ਼ਰੂਰ ਆਪਾਂ ਕਰਾਂਗੇ ਸਿਮਰਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ ਭਾਈ ਸਾਹਿਬ ਜੀ ਦੇ, ਇਸ ਤੋਂ ਬਾਅਦ ਸਿਰਫ ਦੋ ਦਿਨ ਇੱਥੇ ਹੋਰ ਰਹਿ ਗਏ ਨੇ, ਇਹਨਾਂ ਕੋਲੋਂ ਜਿੰਨਾ ਵੱਧ ਤੋਂ ਵੱਧ ਅਸਾਂ ਲਾਹਾ ਲੈ ਸਕੀਏ, ਲੈਣ ਦੀ ਕੋਸ਼ਿਸ਼ ਕਰੀਏ। ਭਾਈ ਸਾਹਿਬ ਨੇ ਅੱਜ ਬੜੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਮਨ ਸਮਝਦਾ ਨਹੀਂ, ਮਨ ਸਮਝਾਵਣ ਕਾਰਨ ਕਛੂਕ ਪੜ੍ਹੀ ਹੈ ਗਿਆਨ, ਉਹ ਗਿਆਨ ਦੀਆਂ ਗੱਲਾਂ ਜਿਸ ਨਾਲ ਮਨ ਨੂੰ ਸਮਝਾਇਆ ਜਾ ਸਕੇ। ਭਾਵੇਂ ਗੱਲ ਭਗਤ ਨੇ ਬੜੀ ਸੌਖੀ ਆਖੀ ਹੈ ਕਿ ਰੱਬ ਦਾ ਕੀ ਪਾਉਣਾ